ਸਤਨਾਮ ਵਾਹਿ ਗੁਰੂ ਜੀਓ ਚੰਚਲ ਚੇਤਨ ਰਖੇਠਾਂ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਤਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤਤ ਖੀਦੀ ਸੈ ਸਭ ਕੋਏ ਚਿਤ ਏਕ ਤਖੀ ਸੁਖ ਚਿਤ ਵਸੈ ਰਾਚੈ ਹਰ ਨਾਈ ਮੁਕਤ ਪਿਆ ਪਤ ਸਿਉਂ ਕਰ ਜਾ ਚਿਤ ਵਸੈ ਰਾਚੈ ਕਰ ਨਾਈ ਮੁਕਤ ਪਿਆ ਪਤ ਸਿਉਂ ਕਰ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਬੜੇ ਟਿਕਾਓ ਇਕਾਗਰਤਾ ਵਿੱਚ ਬੈਠ ਕੇ ਗੁਰੂ ਸ਼ਬਦ ਦਾ ਰਸ ਗੁਰੂ ਸ਼ਬਦ ਦੇ ਰਾਹੀਂ ਸਤਿਗੁਰੂ ਦੀ ਰਹਿਮਤ ਹਿਰਦੇ ਦਾ ਟਿਕਾਓ ਤੇ ਆਤਮਿਕ ਆਨੰਦ ਮਾਣ ਰਹੇ ਸੀ। ਲੜੀਵਾਰ ਵਿਚਾਰ ਦੁਆਰਾ ਸਤਿਗੁਰੂ ਹਰ ਰੋਜ਼ ਇੱਕ ਨਵਾਂ ਉਪਦੇਸ਼ ਨਵਾਂ ਹੀ ਅੰਦਾਜ਼ ਤੇ ਸਾਡੀ ਜ਼ਿੰਦਗੀ ਦੀਆਂ ਬਹੁਤ ਗਹਿਰੇ ਤਲ ਤੱਕ ਜਾ ਕੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਨਿਵਾਜ ਦੇਣੇ। ਸਾਡਾ ਧਿਆਨ ਸੰਸਾਰ ਵਿੱਚ ਹੋਣ ਕਾਰਨ ਵਾਹਿਗੁਰੂ ਵੱਲ ਜਾਂਦਾ ਨਹੀਂ, ਸਤਿਗੁਰੂ ਜੀ ਉਧਰੋਂ ਧਿਆਨ ਹਟਾ ਕੇ ਵਾਹਿਗੁਰੂ ਵੱਲ ਧਿਆਨ ਕਰਨ ਲਈ ਹਰ ਯਤਨ ਹਰ ਢੰਗ ਤੇ ਹਰ ਉਪਦੇਸ਼ ਕਰੀ ਜਾ ਰਹੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੁੱਛਿਆ ਸਤਿਗੁਰੂ ਜੀ ਜਗਤ ਤੇ ਕਿਉਂ ਆਏ, ਜਵਾਬ ਸੀ ਉਹਨਾਂ ਦਾ ਸਾਡਾ ਮਨ ਪਸ਼ੂ ਬਿਰਤੀ ਕਹਿ, ਅਸੀਂ ਜਦੋਂ ਵੀ ਜ਼ਿੰਦਗੀ ਭਰ ਵੇਖਦੇ ਹਾਂ ਕੇਵਲ ਸੰਸਾਰ ਵੱਲ, ਕਹਿਣ ਲੱਗੇ ਅਸੀਂ ਨੀਵੇਂ ਪਾਸੇ ਵੱਲ ਵੇਖਦੇ ਸਾਂ ਸਤਿਗੁਰ ਆਏ, ਉਹਨਾਂ ਸਾਡੀ ਧੌਣ ਘੁਮਾ ਕੇ ਸਾਨੂੰ ਉੱਪਰ ਵੱਲ ਝਾਕਣਾ ਸਿਖਾਇਆ। ਮਤਲਬ ਸ੍ਰਿਸ਼ਟੀ ਦੇ ਮਾਲਕ ਵੱਲ ਵੀ ਧਿਆਨ ਕਰੋ, ਇਹ ਜਿਹਦੀ ਕਿਰਪਾ ਨਾਲ ਸਾਰਾ ਕੁਝ ਚੱਲ ਰਿਹਾ ਹੈ। ਅੱਜ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਕਾਰਨ ਕੱਲ ਦੱਸਿਆ ਸਾਨੇ ਭਈ ਉਹ ਰੂਹਾਂ ਨੇ ਗੁਰਮੁਖ ਜਿਹੜੀਆਂ ਤੇ ਜੰਮਣ ਮਰਨ ਤੋਂ ਰਹਿਤ ਨੇ ਪਰ ਤਾਂ ਵੀ ਜਗਤ ਤੇ ਆਉਂਦੀਆਂ ਨੇ, ਪਰ ਉਹਨਾਂ ਦੇ ਆਉਣ ਦਾ ਮਨੋਰਥ ਕੋਈ ਜੂਨ ਭੋਗਣਾ ਨਹੀਂ ਕਰਮ ਭੋਗਣਾ ਨਹੀਂ, ਉਹਨਾਂ ਦਾ ਮਨੋਰਥ ਹੈ ਜਗਤ ਤੇ ਪਰਉਪਕਾਰ ਕਰਨਾ। ਪਰਉਪਕਾਰ ਕੀ ਹੈ? ਜੀਵਾਂ ਨੂੰ ਵਾਹਿਗੁਰੂ ਦੀ ਭਗਤੀ ਵਿੱਚ ਲਾਣਾ, ਜੋ ਕੁਝ ਉਹਨਾਂ ਨੇ ਸੁੱਖ ਮਾਣਿਆ ਉਹ ਜਗਤ ਨੂੰ ਵੀ ਸਾਡੇ ਵਾਂਗੂ ਵਿਚਰ ਕੇ ਸਾਡੇ ਵਾਂਗੂ ਕਲਪਨਾ ਕਾਲ ਕੇ ਉੱਠ ਕੇ ਬੈਠ ਕੇ ਜ਼ਿੰਦਗੀ ਦੇ ਨਾਲ ਪਿਆਰੇ ਜੀਵਨ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਜੋ ਆਉਂਦੇ ਨੇ ਆਪਣੇ ਤੇ ਖੰਡਾ ਕੇ ਉਹ ਦੱਸਦੇ ਨੇ ਉਹਨਾਂ ਦਾ ਆਉਣ ਦਾ ਮਨੋਰਥ। ਅੱਜ ਗੁਰੂ ਦਾਤਾ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਵਾਹਿਗੁਰੂ ਨੇ ਨਾ ਜਦੋਂ ਮਨੁੱਖ ਦਾ ਸਰੀਰ ਬਣਾਇਆ ਏ ਇਹਦੇ ਅੰਦਰ ਜਿੱਥੇ ਉਹਨੇ ਆਪਣਾ ਆਪ ਟਿਕਾਇਆ ਉੱਥੇ ਉਹਨੇ ਨਾ ਇਹਦੇ ਅੰਦਰ ਪੰਜ ਸ਼ਕਤੀਆਂ ਉਹ ਰੱਖੀਆਂ ਨੇ। ਜੇ ਤਾਂ ਉਹ ਪੰਜ ਸ਼ਕਤੀਆਂ ਦੀ ਵਰਤੋਂ ਸਹੀ ਕਰੀਏ ਤੇ ਇਹ ਜੀਵਨ ਦੀ ਕਿਰਿਆ ਬਹੁਤ ਬਲਵਾਨ ਤੇ ਪਿਆਰੋ ਸਿੱਧੀ ਤੇ ਸੁੱਖ ਦੇਣ ਵਾਲੀ ਬਣਦੀ। ਪਰ ਜੇ ਉਹਨਾਂ ਪੰਜਾਂ ਹੀ ਸ਼ਕਤੀਆਂ ਦੀ ਗਲਤ ਵਰਤੋਂ ਹੋ ਜਾਵੇ ਉਹ ਕਿਵੇਂ ਇਸ ਜੀਵਨ ਨੂੰ ਤਬਾਹ ਕਰਕੇ ਰੱਖ ਦਿੰਦੀਆਂ ਨੇ। ਤਬਾਹ ਕਰਨ ਵਾਲਾ ਤੇ ਸਾਰਾ ਸੰਸਾਰ ਭਰਿਆ ਪਿਆ ਏ, ਜਿਹੜਾ ਇਹਨਾਂ ਸ਼ਕਤੀਆਂ ਤੋਂ ਤਬਾਹ ਹੋ ਗਿਆ ਉਹਨਾਂ ਦੀ ਕੀਤੀ ਸਿਆਣਪ ਵੀ ਸਾਰੀ ਮਿੱਟੀ ਚ ਰੁਲ ਗਈ। ਕਈਆਂ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਤੇ ਜਦੋਂ ਵਾਰ ਹੋਇਆ ਉਹਨਾਂ ਦੇ ਜਪ ਤਪ ਵੀ ਇਹਨਾਂ ਨੇ ਭੰਗ ਕਰਕੇ ਰੱਖ ਦਿੱਤੇ। ਗੁਰੂ ਕੇ ਪਿਆਰਿਓ, ਤੇ ਆਮ ਮਨੁੱਖ ਦੀ ਤਾਂ ਬਾਤ ਹੀ ਕੀ ਏ, ਪਰ ਸਤਿਗੁਰੂ ਜੀ ਨੇ ਅੱਜ ਕਿਰਪਾ ਕਰਕੇ ਉਹਨਾਂ ਪੰਜਾਂ ਦੇ ਸਿਰਮੋਰ ਇੱਕ ਦੇ ਸੰਬੰਧ ਵਿੱਚ ਬਚਨ ਕਹੇ ਨੇ। ਪੰਜ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਪੰਜ ਏਡੀਆਂ ਵੱਡੀਆਂ ਤਾਕਤਾਂ ਨੇ ਸਾਡੇ ਅੰਦਰ ਜਿਹੜੀਆਂ ਦਿਸਦੀਆਂ ਕੋਈ ਨਹੀਂ, ਪਰ ਆਪਣਾ ਹੁਕਮ ਸਾਡੇ ਸਰੀਰ ਤੋਂ ਮਨਵਾਈ ਜਾ ਰਹੀਆਂ ਨੇ। ਜੋ ਉਹ ਚਾਹੁਣ, ਜੇ ਅਹੰਕਾਰ ਆਇਆ ਤੇ ਉਹਨੇ ਕਿਹਾ ਮਨ ਨੂੰ ਚੱਲ ਇਹ ਸਰੀਰ ਤੋਂ ਕੰਮ ਕਰਵਾ, ਅਸੀਂ ਅਹੰਕਾਰ ਤੇ ਬੋਲ ਬੋਲੇ, ਅਹੰਕਾਰ ਅੰਦਰ ਭਰ ਕੇ ਅਸੀਂ ਕਦੇ ਛਾਤੀ ਚੌੜੀ ਕੀਤੇ, ਕਦੇ ਕਿਸੇ ਨੂੰ ਆਪਣਾ ਆਪ ਦਿਖਾ ਕੇ ਕਿਸੇ ਦਾ ਦਿਲ ਦੁਖਾਇਆ। ਜੇ ਇਹਨਾਂ ਚ ਗੁਰੂ ਕੇ ਪਿਆਰਿਓ ਅੰਦਰੋਂ ਅਹੰਕਾਰ ਵੱਲੋਂ ਥੋੜੀ ਮਾਰ ਪੈਣੀ ਬਚੇ, ਨਾਲ ਕੀ ਮੋਹ ਨੇ ਆ ਕੇ ਪਕੜ ਲੈਣਾ। ਮੋਹ ਨੇ ਕਹਿਣਾ ਏ, ਤੂੰ ਆਪਣੇ ਬਾਲ ਬੱਚੇ ਤੇ ਧਨ ਪਦਾਰਥ ਲਈ ਸੋਚ ਦਿਨ ਰਾਤ ਇੱਕ ਕਰਦੇ, ਇਹਨਾਂ ਦੀ ਮਮਤਾ ਵਿੱਚ ਆ ਕੇ ਰੱਬ ਨੂੰ ਛੱਡ, ਗੁਰੂ ਨੂੰ ਛੱਡ, ਤੂੰ ਚੰਗੇ ਲੋਕਾਂ ਦੀਆਂ ਮੱਤਾਂ ਨੂੰ ਛੱਡ, ਬਸ ਇਹਨਾਂ ਦੇ ਦੁਆਲੇ ਹੋ ਕੇ ਇਹ ਭਾਵੇਂ ਤੈਨੂੰ ਮਾਰਨ ਝਿੜਕਣ ਕੁਛ ਹੋਵੇ, ਤੂੰ ਇਹਨਾਂ ਲਈ ਕੰਮ ਕਰ ਤੇ ਮਜ਼ਦੂਰ ਬਣਿਆ ਰਹੋ। ਕਦੇ ਇਹ ਲਾਲਚ ਪਕੜਦਾ ਏ, ਕਦੇ ਗੁਰੂ ਕੇ ਪਿਆਰਿਓ ਸਾਨੂੰ ਕ੍ਰੋਧ ਪਕੜਦਾ, ਸਰੀਰ ਤੋਂ ਕੰਮ ਕਰਵਾਉਂਦਾ। ਸਭ ਤੋਂ ਮੁਖੀ ਕਾਮ ਵਾਸ਼ਨਾ ਨਿਰੰਕਾਰ ਤੋਂ ਜਗਤ ਦੀ ਉਤਪਤੀ ਦਾ ਸਾਧਨ ਬਣਾਇਆ ਗੁਰੂ ਕੇ ਪਿਆਰਿਓ। ਪਰ ਮਨੁੱਖ ਇਸ ਹੱਦ ਤੋਂ ਅੱਗੇ ਲੰਘ ਕੇ ਜਦੋਂ ਇਸ ਵਾਸ਼ਨਾ ਦੇ ਅਧੀਨ ਹੋ ਕੇ ਸਰੀਰ ਤੇ ਕਾਬੂ ਪਿਆ, ਇਹਨੇ ਅੱਖਾਂ ਦੇ ਨਾਲ ਬਗਾਨੇ ਘਰ ਵੱਲ ਵੀ ਤੱਕਣਾ ਸ਼ੁਰੂ ਕੀਤਾ। ਸਤਸੰਗਿਓ, ਆਪਣੇ ਆਪ ਨੂੰ ਇਸ ਨੇ ਬਰਬਾਦ ਕਰ ਲਿਆ। ਸਤਿਗੁਰੂ ਕਹਿੰਦੇ ਚੰਚਲ ਚੀਤ ਨਾ ਰਖੀ ਠਾਏ, ਚੋਰੀ ਮਿਰਗ ਅੰਗੂਰੀ ਖਾਏ। ਮਿਰਗ ਕਰਨ ਕਹਿੰਦੇ ਮਨ ਚੰਚਲ ਕਿਉਂ, ਮਨੁੱਖ ਦਾ ਕਿਉਂ ਭਟਕ ਰਿਹਾ ਏ? ਸਭ ਤੋਂ ਵੱਡਾ ਇਹ ਵਾਸ਼ਨਾ ਦੇ ਅਧੀਨ ਹੋ ਗਿਆ ਏ। ਜਿਵੇਂ ਮਿਰਗ ਕਰਨ ਹਰੀ ਬੂਟੀ ਨੂੰ ਮੂੰਹ ਮਾਰਦੇ ਨੇ, ਇਹ ਵਾਸ਼ਨਾ ਚਾਰ ਚੁਫੇਰੇ ਸੰਸਾਰ ਦੇ ਅੰਦਰ ਮਨੁੱਖ ਨੂੰ ਭੜਕਾਈ ਫਿਰ ਦੇਖੇ। ਮਨ ਹਮੇਸ਼ਾ ਹੀ ਭਟਕਦਾ ਏ, ਭਟਕਣ ਕਾਰਨ ਹੁੰਦਾ ਕੀ ਏ? ਸਤ ਸੰਗਤ ਇਹ ਅੰਤਾਂ ਦਾ ਦੁਖੀ ਹੋ ਜਾਂਦਾ ਏ। ਕਹਿੰਦੇ ਜਿੱਥੇ ਇਸ ਨੇ ਇਸ ਮਨ ਨੂੰ ਖੁੱਲ੍ਹ ਦਿੱਤੀ ਹੋਈ ਏ ਕਿ ਜੋ ਮਰਜ਼ੀ ਵੇਖ, ਤੁਸੀਂ ਕਦੇ ਵੇਖਿਆ ਜੇ ਸੂਝਵਾਨ ਸਤਿਗੁਰੂ ਜੀ ਦੇ ਪਿਆਰ ਵਾਲੇ ਹੋ, ਜਗਤ ਵਿੱਚ ਕਿਸੇ ਵੀ ਬਿਜ਼ਨਸ ਦੀ ਐਡਵਰਟਾਈਜਮੈਂਟ ਕਰਨੀ ਹੋਵੇ ਪਿਆਰੋ, ਕੋਈ ਵੀ ਧੰਦਾ ਇਸ ਜਗਤ ਵਿੱਚ ਕਰ ਰਹੇ ਹਨ, ਉਹਦੇ ਵਾਸਤੇ ਇਹਨੇ ਵਾਸ਼ਨਾ ਦੇ ਅਧੀਨ ਕੁਝ ਇਹੋ ਜਿਹਾ ਇਸ ਨੇ ਤਸਵੀਰਾਂ ਜਾਂ ਇਹੋ ਜਿਹਾ ਢੰਗ ਅਪਣਾਇਆ ਏ ਕਿ ਲੋਕ ਉਹਦੇ ਵੱਲ ਆ ਕੇ ਖਿੱਚੇ ਜਾਣ ਤੇ ਬਾਅਦ ਚ ਆਪਣਾ ਇਹ ਪੈਸੇ ਟਕੇ ਦਾ ਕੰਮ ਕਰਨਾ। ਸਤਿਗੁਰੂ ਜੀ ਕਹਿੰਦੇ ਨੇ, ਬਚਨ ਕਰਦੇ ਨੇ, ਕਹਿੰਦੇ ਗੁਰੂ ਕੇ ਪਿਆਰਿਆ ਯਾਦ ਰੱਖੇ, ਇਹ ਸਰੀਰ ਕਾਮ ਵਾਸ਼ਨਾ ਵਿੱਚ ਗੱਲ ਲਈ ਨਹੀਂ ਤੈਨੂੰ ਮਿਲਿਆ, ਇਹ ਨਾਮ ਟਿਕਾ ਕੇ ਇਸ ਨੂੰ ਪਾਲਣ ਲਈ ਮਿਲਿਆ ਸੀ। ਤੂੰ ਇਹਦੇ ਵਿੱਚ ਚਰਨ ਕਮਲ ਪੁਰ ਧਾਰੇ ਚੀਤ, ਚਿਰ ਜੀਵਨ ਚੇਤਨ ਨਿਤ ਨੀਤ, ਇੱਥੇ ਤੂੰ ਟਿਕਾਣਾ ਸੀ ਆਪਣੇ ਅੰਦਰ, ਵਾਹਿਗੁਰੂ ਦੇ ਚਰਨ ਕਮਲ ਉਹਦਾ ਸ਼ਬਦ ਤੇਰੇ ਅੰਦਰ ਇੱਕ ਐਕੋ ਜੀ ਚੇਤਨਾ ਸਿਮਰਨ ਚੱਲਦਾ, ਤੈਨੂੰ ਚਿਰ ਜੀਵਨ ਮਿਲਦਾ, ਜਿਸ ਜੀਵਨ ਵਿੱਚੋਂ ਤੂੰ ਸੁਖੀ ਹੁੰਦਾ। ਅੱਜ ਤੱਕ ਕੋਈ ਆਦਮੀ ਗੁਰੂ ਕੇ ਪਿਆਰਿਓ ਪਰਾਈ ਧੀ ਭੈਣ ਨੂੰ ਭੈੜੀ ਅੱਖ ਨਾਲ ਵੇਖ ਕੇ ਕੋਈ ਸੁਖੀ ਨਹੀਂ ਹੋਇਆ, ਤੇ ਪਰਾਏ ਪੁਰਸ਼ ਨੂੰ ਵੇਖ ਕੇ ਭੈੜੀ ਨਿਗਾਹ ਨਾਲ ਅੱਜ ਤੱਕ ਕੋਈ ਸੁਖੀ ਨਹੀਂ ਹੋਇਆ। ਪਰ ਇਹਦੀ ਮਾਰ ਤਨ ਕਰਕੇ ਤਾਂ ਲੋਕਾਂ ਨੂੰ ਕੱਟ, ਪਰ ਮਨ ਕਰਕੇ ਪਿਆਰੂ ਬਹੁਤ ਪਾਪ ਵਿੱਚ ਪੈਂਦੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਹਜ਼ੂਰ ਕਹਿੰਦੇ ਇਹ ਤੱਲਾ ਤੱਲਾ ਵਾਰ ਕਰਕੇ ਬਰਬਾਦ ਕਰਦਾ ਹੈ। ਜਾਣਦੇ ਹੋ ਸਤਿਗੁਰੂ ਜੀ ਨੇ ਇਸ ਮਨ ਦੀ ਅੰਦਰਲੀ ਤਹਿ ਨੂੰ ਖੋਲਣ ਲਈ ਇੱਕ ਪ੍ਰਸੰਗ ਕਹਿਣ ਤਾਂ ਬਹੁਤ, ਉਹਦੇ ਚੋਂ ਇੱਕ ਦੋ ਅੱਜ ਤੁਹਾਡੇ ਨਾਲ ਸਾਂਝਾ ਕਰਾਂ। ਜਦੋਂ ਸਾਧ ਸੰਗਤ ਕੋ ਰੱਬ ਦੇ ਰਾਹ ਤੇ ਤੁਰਦਾ ਹੈ ਨਾ, ਤੇ ਉਹਦੇ ਸਾਹਮਣੇ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਖਲੋਂਦੀ ਆ ਕੇ, ਉਹ ਇਹ ਵੇ ਵੀ ਇਸ ਮਨ ਦੇ ਇਹ ਪੰਜੇ ਵਿਕਾਰ ਇਹ ਨਹੀਂ ਉਹਨੂੰ ਰੱਬ ਦੇ ਰਾਹ ਤੇ ਜਾਣ ਦਿੰਦੇ। ਤਾਂ ਹੀ ਅਸੀਂ ਕਹਿੰਦੇ ਹਾਂ ਨਾ, ਮਨ ਤੇ ਟਿਕਦਾ ਨਹੀਂ, ਕੀ ਕਰੀਏ, ਪਾਠ ਕਰਨ ਬਹਿਦਾ, ਮਨ ਤਾਂ ਟਿਕਾਓ ਨਹੀਂ, ਪਉ ਨਹੀਂ ਟਿਕਣ ਦਿੰਦਾ। ਭੈਣ ਭਰਾ ਤੇ ਕੁਝ ਨਹੀਂ ਕਹਿੰਦੇ, ਉਹ ਤੇ ਸ਼ਾਬਾਸ਼ ਦਿੰਦੇ ਨੇ ਵੀ ਮੈਂ ਤੇ ਕਰਦਾ ਨਹੀਂ, ਮੇਰਾ ਵੀਰ ਭੈਣ ਬਹੁਤ ਪਾਠ ਕਰਦੇ। ਰਿਸ਼ਤੇਦਾਰ ਵੀ ਆਖਣਗੇ ਭਾਈ ਅਸੀਂ ਤੇ ਗੱਲਾਂ ਮਾਰਦੇ ਹਾਂ, ਪਰ ਇਹ ਤਾਂ ਸੁਣ ਮਾਲਕ ਦੇ ਘਰ ਦਾ ਲੱਗਦਾ, ਉਹਨਾਂ ਤੇ ਕੁਝ ਨਹੀਂ ਕਿਹਾ। ਪਉ ਨਹੀਂ ਜਿਹੜਾ ਇਸ ਨੂੰ ਟਿਕਣ ਦਿੰਦਾ, ਉਹ ਸਾਡੇ ਮਨ ਨਾਲ ਇਹ ਜੁੜੀਆਂ ਵਾਸ਼ਨਾਵਾਂ। ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਨ ਦਾ ਮੌਕਾ ਮਿਲੇ ਨਾ, ਤੇ ਪੜਿਆ ਜੇ ਸਤਿਗੁਰੂ ਜੀ ਦੱਸਦੇ ਵੀ ਮਨ ਕਿਉਂ ਨਹੀਂ ਟਿਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਬੜੇ ਖੁੱਲੇ ਬਚਨ ਕਹੇ ਨੇ, ਕਹਿੰਦੇ ਇਹਦੇ ਨਾਲ ਜੁੜੇ ਕਨ ਕਾਮ ਕ੍ਰੋਧ ਆਦਿਕ। ਜਦੋਂ ਇਹ ਜੁੜੇ ਕੌਣ ਤੇ ਮਨ ਦੀ ਸਪੀਡ ਇੰਨੀ ਹੋ ਜਾਂਦੀ ਏ ਵੀ ਬੰਦਾ ਚਿੰਤਾ ਦੇ ਵਿੱਚ ਗਰਸਿਆ ਜਾਂਦਾ ਹੈ। ਚਿੰਤਾ ਇਹਨੂੰ ਪਕੜ ਕੇ ਇਹ ਕੁਝ ਜਗ੍ਹਾ ਸੁੱਟ ਦੇ, ਬੰਦਾ ਕਦੇ ਸੋਚ ਵੀ ਨਹੀਂ ਸਕਦਾ ਮੈਂ ਸੁਖੀ ਹੋ ਜਾਵਾਂਗਾ। ਮੈਂ ਬੇਨਤੀ ਕਰ ਰਿਹਾ ਸਾਂ ਭਾਈ ਜੋਗਾ ਸਿੰਘ, ਪ੍ਰਸੰਗ ਤੁਸੀਂ ਜਾਣ ਤੋਂ ਕੇਵਲ ਇਸ਼ਾਰਾ ਕਰਕੇ ਤੁਰਦੇ ਹਾਂ। ਸਤਿਗੁਰੂ ਜੀ ਆਖਦੇ ਨੇ ਭਾਈ ਜੋਗਿਆ ਆਪ ਤੋਰਦੇ ਨੇ ਗ੍ਰਸਥ ਮਾਰਗ ਵਿੱਚ ਪੈ। ਦੇਖੋ ਸਤਿਗੁਰੂ ਗ੍ਰਸਥ ਮਾਰਗ ਵਿੱਚ ਪਾਉਣ ਦਾ ਹੁਕਮ ਕਰਦੇ ਨੇ, ਪਰ ਰੂਪ ਵੇਖਣ ਤੋਂ ਮਨਾ ਕਰਦੇ ਨੇ। ਇਸ ਗੱਲ ਨੂੰ ਵਿਚਾਰਨਾ, ਸਤਿਗੁਰਾਂ ਤੋਂ ਪਹਿਲਾਂ ਕੀ ਸੀ, ਅੱਜ ਵੀ ਤੁਸੀਂ ਵੇਖੋਗੇ ਇਹ ਸੀ ਵੀ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ, ਵੀ ਬੰਦਾ ਗ੍ਰਸਥੀ ਵੀ ਹੋਵੇ ਤੇ ਨਾਲ ਉਹ ਭਗਤ ਵੀ ਹੋਵੇ, ਭਗਤੀ ਕਰਕੇ ਵਾਹਿਗੁਰੂ ਨੂੰ ਖੁਸ਼ ਕਰ ਲੈ। ਉਹਨਾਂ ਨੇ ਸਮੇਂ ਦੀ ਵੰਡ ਕੀਤੀ ਸੀ, ਹਿੰਦੂ ਧਰਮ ਨੇ ਚਾਰ ਹਿੱਸਿਆਂ ਚ ਵੰਡਿਆ, ਕਹਿੰਦੇ 25 ਸਾਲ ਤੱਕ ਪੜ੍ਹੋ, 25 ਤੋਂ 50 ਤਾਂ 50 ਤੱਕ ਗ੍ਰਸਥ ਵਿੱਚ ਰਹੋ, 50 ਤੋਂ ਤੁਸੀਂ ਗ੍ਰਸਥ ਵੱਲੋਂ ਆਪਣੇ ਆਪ ਨੂੰ ਪਰੇ ਕਰਕੇ ਤੁਸੀਂ ਸੰਨਿਆਸ ਲੈ ਲਵੋ, 25 ਸਾਲ 75 ਤੱਕ ਸੰਨਿਆਸੀ ਰਹੋ, ਤੇ ਉਸ ਤੋਂ ਬਾਅਦ ਫਿਰ ਆਪਣਾ ਘਰ ਬਾਰ ਛੱਡ ਕੇ ਵੀ ਤੁਸੀਂ ਬਾਹਰ ਚਲੇ ਜਾਓ, ਤੁਸੀਂ ਜੰਗਲਾਂ ਵੇਲਿਆਂ ਜਾਂ ਕਿਧਰੇ ਆਸ਼ਰਮ ਵਿੱਚ ਰਹਿ ਕੇ ਦਿਨ ਕੱਟੋ, ਉਹ ਭਗਤੀ ਦਾ ਸਮਾਂ ਹੈ। ਦੂਸਰਾ ਜੋਗੀਆਂ ਦਾ ਇਹ ਸੀ, ਉਹ ਕਹਿੰਦੇ ਵੀ ਜੇ ਜੋਗ ਕਮਾਉਣਾ ਹੈ ਨਾ ਤੇ ਗ੍ਰਸਥ ਵਿੱਚ ਪੈਣਾ ਹੀ ਨਹੀਂ, ਦੋ ਕੰਮ ਨਹੀਂ ਇਕੱਠੇ ਹੋ ਸਕਦੇ, ਵੀ ਬੱਚੇ ਵੀ ਪਾਲੋ ਤੇ ਵਾਹਿਗੁਰੂ ਜੀ ਨੂੰ ਵੀ ਸੰਭਾਲੋ, ਕਿਰਤ ਵੀ ਕਰੋ ਸਾਰਾ ਦਿਨ ਮਿਹਨਤ, ਤੇ ਵਾਹਿਗੁਰੂ ਦਾ ਨਾਮ ਵੀ ਜਪੋ। ਕਹਿੰਦੇ ਜਿਹੜਾ ਬੰਦਾ ਕੰਮ ਕਰੇਗਾ ਉਹ ਵਾਹਿਗੁਰੂ ਦੇ ਰਾਹ ਤੇ ਨਹੀਂ ਤੁਰ ਸਕਦਾ, ਤੇ ਜਿਹਨੇ ਉਹਦੇ ਰਾਹ ਤੇ ਤੁਰਨਾ ਉਹਨੂੰ ਇਹ ਤਿਆਗਣਾ ਪਵੇਗਾ। ਉਹਨਾਂ ਦਾ ਉਪਦੇਸ਼ ਸੀ ਤੁਸੀਂ ਗ੍ਰਸਥੀ ਨਹੀਂ ਹੋ ਸਕਦੇ, ਇਹਨਾਂ ਨੂੰ ਵੱਖ ਕੀਤਾ ਗਿਆ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਇਹ ਰਸਤਾ ਸਹੀ ਨਹੀਂ ਹੈ, ਇਹਦੇ ਨਾਲ ਇੱਕ ਤਾਂ ਵਾਹਿਗੁਰੂ ਦੇ ਹੁਕਮ ਦੀ ਉਲੰਘਣਾ, ਦੂਸਰਾ ਇਹਦੇ ਵਿੱਚ ਕਾਮਯਾਬ ਕੋਈ ਨਹੀਂ ਹੁੰਦਾ, ਐਵੇਂ ਇੱਕ ਮਨ ਦਾ ਭਰਮ ਹੈ ਵੀ ਸ਼ਾਇਦ ਸਾਡੇ ਅੰਦਰੋਂ ਇਹ ਵਿਕਾਰ ਛੁੱਟ ਗਏ ਨੇ। ਹੁਣ ਕਿਤਨੇ ਚਿਰ ਤੋਂ ਸਾਧਨਾ ਤਰ੍ਹਾਂ ਮਾਤਾਂ ਕੋਲ, ਸ਼ਕਤੀਆਂ ਕੋਲ ਜੋਗੀਆਂ ਦੇ, ਪਰ ਉੱਥੇ ਬੈਠ ਕੇ ਵੀ ਪਿਆਰੋ ਅੰਦਰ ਈਰਖਾ ਦੀ ਅੱਗ ਵੀ ਬਲ ਰਹੀ ਹੈ। ਜਦੋਂ ਚਲ ਬਟਾਲੇ ਮੇਲੇ ਤੇ ਆਉਂਦੇ ਨੇ, ਇਹੋ ਜਿਹੀਆਂ ਕਰਾਮਾਤਾਂ ਵਿਖਾਣੀਆਂ ਤੇ ਲੋਕ ਵੱਧ ਤੋਂ ਵੱਧ ਪ੍ਰਭਾਵਿਤ ਹੋਣ, ਸਾਡੇ ਚੇਲੇ ਬਣਨ, ਤੇ ਗੁਰੂ ਨਾਨਕ ਸਾਹਿਬ ਜੀ ਆ ਗਏ ਤੇ ਜਦੋਂ ਸਾਰਾ ਜਿਤਨਾ ਸੀ ਮੇਲਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਢੱਠਾ, ਈਰਖਾ ਦੀ ਇੰਨੀ ਅੱਗ ਬਲੀ ਕਿ ਸਤਿਗੁਰੂ ਜੀ ਨੂੰ ਨੀਵਾਂ ਵਿਖਾਉਣ ਲਈ ਇਹਨਾਂ ਨੇ ਹਰ ਯਤਨ ਕੀਤਾ। ਤੇ ਜੇ ਦੂਸਰੇ ਨੂੰ ਨੀਵਾਂ ਵਿਖਾਉਣਾ, ਦੂਸਰੇ ਦੀ ਮਹਿਮਾ ਨਹੀਂ ਸੁਣਨੀ, ਤੇ ਇਹ ਕੰਮ ਤੇ ਗ੍ਰਸਥ ਵਿੱਚ ਵੀ ਰਹਿ ਕੇ ਹੁੰਦੇ ਹੀ ਪਏ ਨੇ, ਉੱਥੇ ਔਖੇ ਹੋਣ ਦੀ ਕੀ ਲੋੜ ਸੀ ਪਹਾੜਾਂ ਤੇ ਜੰਗਲਾਂ ਤੇ ਜਾਣ ਦੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਇਸ ਤਰ੍ਹਾਂ ਨਹੀਂ ਗੱਲ ਬਣਦੀ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਤਲੱਤਰ ਵਿੱਚੇ ਗੱਤ ਪਾਈ। ਕਹਿਣ ਲੱਗੇ ਰਵੋ ਪਰਿਵਾਰ ਵਿੱਚ, ਕਿਰਪਾ ਕਰਿਆ ਜੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਇਕਾਗਰਤਾ ਬਣੀ ਇਹਦਾ ਆਨੰਦ ਮਾਣ ਸਕਾਂਗੇ। ਗੁਰੂ ਸਵਾਰਿਓ ਸਤਿਗੁਰੂ ਜੀ ਦਾ ਸ਼ਬਦ ਵਿਚਾਰ ਚੱਲ ਰਹੀ ਖੁੰਦੀ ਕਹਿ ਦੂਰ ਦੂਰ ਤੱਕ ਇਹ ਮੀਡੀਏ ਦੇ ਰਾਹੀਂ ਪਹੁੰਚ ਕੇ ਕੁੜੇ ਕੁ ਕੱਚੇ ਬੈਠਾ ਏ ਕਿਸੇ ਨੂੰ ਟੋਕਣਾ ਰੋਕਣਾ ਕਿੱਥੇ ਪਹੁੰਚਦਾ ਬੁਰਾ ਲੱਗਦਾ ਏ। ਬੇਨਤੀ ਇਹ ਕਰਨ ਲੱਗਾ ਸਾਂ ਸਤਿਗੁਰੂ ਜੀ ਨੇ ਦੋਨਾਂ ਨੂੰ ਜੋੜਿਆ ਕਹਿਣ ਲੱਗੇ ਜੇ ਕੋਈ ਧੱਕੇ ਨਾਲ ਜ਼ੋਰ ਨਾਲ ਇਹਨਾਂ ਪੰਜਾਂ ਨੂੰ ਕੱਢਣਾ ਚਾਹੇ ਤੇ ਅੱਜ ਤੱਕ ਕਿਸੇ ਕੋਲ ਇੰਨਾ ਜ਼ੋਰ ਤਾਕਤ ਨਹੀਂ ਭਈ ਇਹਨਾਂ ਦਾ ਟਾਕਰਾ ਕਰਕੇ ਇਹਨਾਂ ਨੂੰ ਅੰਦਰੋਂ ਕੱਢ ਸਕੇ। ਸਤਿਗੁਰੂ ਜੀ ਨੇ ਸਾਨੂੰ ਦੂਜਾ ਤਰੀਕਾ ਦੱਸਿਆ ਹੈ, ਉਹ ਦੱਸਿਆ ਨੇ ਭਈ ਤੁਸੀਂ ਇਹ ਭੁੱਲ ਜਾਓ ਇਹਨਾਂ ਪੰਜਾਂ ਨੂੰ, ਨਾ ਤਾਂ ਲੜੋ ਨਾ ਤੁਸੀਂ ਇਹਨਾਂ ਨਾਲ ਕੋਈ ਵਿਚਾਰ ਕਰੋ, ਸਹਿਮਤੀ ਲਵੋ ਜਾਂ ਇਹਨਾਂ ਦਾ ਵਿਰੋਧ, ਤੁਸੀਂ ਆਪਣਾ ਧਿਆਨ ਕੀ ਘਟਾ ਕੇ ਸਤਿਗੁਰੂ ਕੇ ਸ਼ਬਦ ਤੇ ਨਾਮ ਚਲਾਓ, ਧਿਆਨ ਦੂਜੇ ਪਾਸੇ ਕਰੋ, ਉਹ ਆਪਣੇ ਆਪ ਹੀ ਛੁੱਟਣਗੇ। ਕਹਿੰਦੇ ਜਦੋਂ ਇਹਨਾਂ ਨਾਲ ਤੁਰੀਏ, ਇੱਕ ਸਿਆਣੇ ਬੜਾ ਸੋਹਣਾ ਸਮਝਾਉਂਦੇ ਨੇ, ਕਹਿੰਦੇ ਕੋਈ ਫਕੀਰ ਕੋਲ ਗਿਆ ਨੌਜਵਾਨ, ਉਹ ਜਾ ਕੇ ਕਹਿੰਦਾ ਜੀ ਕੋਈ ਨਾਮ ਜਪਣ ਦੀ ਜੁਗਤੀ ਦੱਸੋ ਭਈ ਧਿਆਨ ਟਿਕੇ ਮੇਰਾ। ਉਹ ਕਹਿੰਦੇ ਧਿਆਨ ਟਿਕੇਗਾ ਪਰ ਤੂੰ ਇੰਜ ਕਰੇ ਭਈ ਤੂੰ ਕਦੇ ਨਾ ਬਾਂਦਰ ਨੂੰ ਨਾ ਚੇਤਾ ਕਰੇ। ਉਹ ਕਹਿੰਦੇ ਬਾਂਦਰ ਨਾਲ ਮੇਰਾ ਕੀ ਵਾਸਤਾ, ਮੈਂ ਕਦੇ ਵੇਖਿਆ ਨਾ ਭਾਲਿਆ ਵੀ ਬਾਂਦਰ ਕਿੱਥੋਂ ਆ ਗਿਆ। ਕਹਿੰਦੇ ਤਾਂ ਹੀ ਤੈਨੂੰ ਕਹਿ ਤੂੰ ਬਾਂਦਰ ਨੂੰ ਨਾ ਚੇਤਾ ਕਰੇ, ਬਾਕੀ ਫਿਰ ਤੇਰਾ ਧਿਆਨ ਟਿਕੇਗਾ। ਉਹ ਜਦੋਂ ਚਲਾ ਗਿਆ ਨਾ ਉਹਨੂੰ ਹੋਰ ਤੇ ਸਾਰਾ ਕੁਝ ਭੁੱਲ ਗਿਆ, ਉਹਨੂੰ ਬਾਂਦਰ ਹੀ ਘੜੀ ਮੁੜ ਚੇਤਾ ਆਵੇ। ਉਹ ਸਮੇਂ ਤੇ ਤਾਂ ਬਾਂਦਰ ਜਾਗੇ ਤੇ ਤਾਂ ਬਾਂਦਰ, ਉਹਨੂੰ ਲੱਗੇ ਜਿਵੇਂ ਚਾਰ ਫਿਰ ਕਿਧਰੇ ਚਿੱਤੇ ਨੀ ਫਿਰਦੇ, ਬਾਂਦਰ ਹੈਣ ਤੇ ਕਿਧਰੇ ਵੀ ਨਹੀਂ ਸਨ। ਉਹ ਖਿਆਲ ਵਿੱਚ ਜਿੱਧਰੋਂ ਮੁੜਨਾ ਸੀ ਨਾ ਉਹ ਸਬੂਤ ਅੰਦਰ ਟਿਕ ਗਿਆ। ਸਤਿਗੁਰੂ ਕਹਿੰਦੇ ਉਹਨੂੰ ਨੀ ਬਾਂਦਰ, ਜਦੋਂ ਕੋਈ ਸਿੱਧਾ ਕਹਿੰਦਾ ਨਾ ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇਰੇ ਤੋਂ ਬਚਣਾ ਹੈ, ਕਹਿੰਦੇ ਪਰ ਬਚ ਕੇ ਵਿਖਾ ਰਾਂ ਦੀ ਤੇਰੇ ਚੇਤੇ ਵਿੱਚ, ਅਸੀਂ ਹੋਰ ਕੁਝ ਰਹਿ ਨਹੀਂ ਅਸੀਂ ਤਿੰਨ ਦਿਨ। ਤਾਂ ਹੀ ਤੁਸੀਂ ਵੇਖੋਗੇ ਸਤਿਗੁਰੂ ਇਹ ਨੀ ਕਹਿੰਦੇ ਭਈ, ਉਹ ਕਹਿੰਦੇ ਇਹਨਾਂ ਤੋਂ ਬਚਣਾ ਕਿਵੇਂ, ਕਹਿ ਜੁਗਤੀ ਨਵੀਂ ਦਿੱਤੀ ਨੇ ਸਾਨੂੰ ਕੰਮ ਕੀਏ। ਸਾਹਿਬ ਕਹਿੰਦੇ ਸ਼ਬਦ ਮਾਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਨਾਲ ਜੁੜੋਗੇ ਇਹਨਾਂ ਦੀ ਮੌਤ ਹੋ ਜਾਏਗੀ ਆਪਣੇ ਆਪ, ਇਹਨਾਂ ਦੀ ਕੋਈ ਬਾਤ ਨਹੀਂ ਪੁੱਛੋਗੇ, ਆਉਣਗੇ ਮਗਰ। ਸਾਹਿਬ ਕਹਿਣ ਲੱਗੇ ਜਦੋਂ ਆਉਣਗੇ ਤੁਸੀਂ ਅਰਦਾਸ ਕਰਿਓ ਸਤਿਗੁਰੂ ਨੇੜੇ ਆ ਗਏ ਬਚਾਓ। ਇਹ ਪਿੱਛੇ ਹੋਣਗੇ, ਜਿਹੜੀ ਅੱਗੇ ਚੀਜ਼ ਹੋਵੇ ਉਹ ਦਿਸਦੀ ਹੈ ਪਿੱਛੇ ਨਹੀਂ ਦਿਸਦੀ, ਪਿੱਛੇ ਕੌਣ ਹੈ। ਸਤਸੰਗਿਓ ਸਤਿਗੁਰੂ ਜੀ ਨੇ ਇੱਕ ਇਹੋ ਜਿਹਾ ਤਰੀਕਾ ਦੱਸਿਆ, ਕਹਿੰਦੇ ਅੱਗੇ ਪਰਮੇਸ਼ਰ ਨੂੰ ਰੱਖੋ ਤੇ ਗੁਰੂ ਨਾਨਕ ਸਾਹਿਬ ਨੂੰ ਰੱਖੋ, ਸਿਮਰਨ ਕਰੋ, ਇਹ ਪਿੱਛੇ ਆਉਣਗੇ ਤੇ ਪਿੱਛੇ ਤੁਹਾਨੂੰ ਦਿਸਣਗੇ ਨਹੀਂ। ਜੇ ਇਹਨਾਂ ਨੂੰ ਹੀ ਅੱਗੇ ਰੱਖੋਗੇ ਤੇ ਇਹਨਾਂ ਨੇ ਵਾਰ ਕਰਨਾ ਹੀ ਕਰਨਾ ਏ, ਬਾਹਰੋਂ ਛੋੜਾ ਏ ਅੰਦਰੋਂ ਧਿਆਨ ਵਿੱਚ ਹੀ ਆਉਣਾ ਹੈ। ਜਦੋਂ ਧਿਆਨ ਚ ਅੱਗੇ ਆ ਗਏ ਤੇ ਕਿਵੇਂ ਬਚਾਂਗੇ। ਉਹਨੂੰ ਨੀ ਬਾਂਦਰ, ਇਹ ਪੰਜੇ ਬਾਂਦਰ ਸਾਨੂੰ ਜਦੋਂ ਇਹਨਾਂ ਦਾ ਜਿੰਨਾ ਨਾਂ ਲਵਾਂਗੇ ਓਨਾ ਹੀ ਵੱਧ ਇਹ ਸਾਡੇ ਅੰਦਰ ਟਿਕਣਗੇ। ਗੁਰੂ ਸਵਾਰਿਓ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਈ ਜੋਤਾ ਸਿੰਘ ਕਹਿੰਦੇ ਜਾ ਗ੍ਰਸਥ ਵਿੱਚ ਪੈਣਾ ਹੈ, ਗਿਆ ਆਨੰਦ ਕਾਰਜ ਹੋ ਰਹੇ ਨੇ। ਉਦੋਂ ਹੁਕਮ ਸੁਣਾ ਆ ਜਾ ਕੇ ਆ ਜਾਓ, ਹੁਕਮ ਸੁਣਦਿਆਂ ਸਾਰ ਆ ਗਿਆ ਪਰ ਉਥੋਂ ਆ ਗਿਆ ਨਾ, ਪਰ ਹੁਣ ਅੰਦਰ ਇਸ ਰਾਹ ਦੀ ਇਹ ਬੜੀ ਵੱਡੀ ਕੁਰਬਾਨੀ ਸੀ, ਲੋਕ ਲਾਜ ਦੀ ਪਰਵਾਹ ਨਹੀਂ ਕੀਤੀ, ਆਪਣੇ ਆਪ ਨੂੰ ਕਿੰਨਾ ਉੱਚਾ ਚੁੱਕਿਆ ਭਈ ਸਤਿਗੁਰੂ ਦਾ ਹੁਕਮ ਪਹਿਲਾਂ ਬਾਕੀ ਸਭ ਕੁਝ ਬਾਅਦ ਵਿੱਚ। ਬਥੇਰਾ ਕਰਦਿਆਂ ਨੇ ਕਿਹਾ ਕਹਿੰਦੇ ਤੁਸੀਂ ਨਾ ਕਰੋ ਗੱਲ ਜੋ ਸਤਿਗੁਰੂ ਜੀ ਨੇ ਕਿਹਾ ਕਰਨਾ ਹੈ, ਪਰ ਅਜੇ ਸਤਿਗੁਰੂ ਜੀ ਦੇ ਦਰ ਤੇ ਪਹੁੰਚਿਆ ਨਹੀਂ ਤੇ ਅੰਦਰ ਰਸਤੇ ਵਿੱਚ ਵਾਰ ਪਹਿਲਾਂ ਹੋ ਗਿਆ, ਪਹਿਲਾਂ ਇਹਨੇ ਵਾਰ ਕੀਤਾ ਏ ਪਰ ਹੁਣ ਉਧਰੋਂ ਵਾਰ ਹੋ ਗਿਆ ਇੰਨਾ ਜ਼ਬਰਦਸਤ। ਉਹਨੇ ਹੁਸ਼ਿਆਰਪੁਰ ਰੋ ਕੀ ਲਿਆ ਵੇਸਵਾ ਨੇ, ਇਹ ਤਾਂ ਸਾਡੇ ਲਈ ਇਹ ਪਿਆਰਿਓ ਰਾਹ ਉਪਦੇਸ਼ ਸਾਡੇ ਲਈ ਨੇ। ਜਦੋਂ ਕੋਈ ਇਧਰ ਤੁਰੇ ਇਹ ਨਾ ਕਵੇ ਕਦੇ ਮਨ ਚ ਆਇਆ ਨਹੀਂ ਵੀ ਮੈਂ ਤਾਂ ਹੁਣ ਬਚ ਗਿਆ। ਕਹਿੰਦੇ ਬਸ ਜਦੋਂ ਇਹ ਖਿਆਲ ਆਇਆ ਨਾ ਇਹ ਖਿਆਲ ਪਾਣਾ ਹੀ ਇਹਨਾਂ ਪੰਜਾਂ ਨੇ ਕਹਿ, ਉਹ ਤੁਹਾਡਾ ਨਹੀਂ ਉਹ ਪੰਜਾਂ ਦਾ ਖਿਆਲ ਏ ਵੀ ਮੈਂ ਬਚ ਗਿਆ ਵਾ। ਅਸੀਂ ਤਾਂ ਕਹਾਂਗੇ ਨਾ ਸਾਇੰਸ ਵਾਏ ਵੀ ਆਪਾਂ ਤੇ ਬਚ ਗਏ। ਕਹਿੰਦੇ ਜਿਹੜੇ ਬਚਦੇ ਨੇ ਉਹ ਕਹਿੰਦੇ ਨਹੀਂ ਕਿ ਜਦੋਂ ਕੋਈ ਕਹਿੰਦਾ ਹੈ ਨਾ ਇਹ ਸਮਝ ਲੈਣਾ ਇਹ ਵਾਰ ਇਹਨਾਂ ਨੇ ਕਰ ਦਿੱਤਾ ਜੇ ਖੁਆਣ। ਤਾਂ ਹੀ ਮੇਰੇ ਸਤਿਗੁਰੂ ਕਹਿੰਦੇ ਨੇ ਦਾਵਾ ਨਾ ਕਰੀਏ ਇਸ ਰਾਹ ਤੇ ਤੁਰਦਿਆਂ, ਨਹੀਂ ਉਹਦਾ ਹੁਕਮ ਮੰਨੀਏ। ਹੁਕਮ ਏ ਕਬੀਰ ਦਾਵੈ ਦਾਜਨ ਖੋਸ ਕੈ, ਜਿਹੜਾ ਦਾਵਾ ਕਰਦਾ ਕਹਿੰਦੇ ਉਸ ਟਾਈਮ ਵਿਕਾਰ ਉਹਨੂੰ ਸਾੜ ਦਿੰਦੇ ਨੇ। ਤੂੰ ਦਾਵਾ ਕਰ ਲਿਆ ਬਸ ਹੁਣ ਗਿਆ। ਨਿਰਦਾਵ ਹੈ ਰਖੇ ਨਿਸੰਕ, ਜਿਹੜਾ ਦਾਵਾ ਨਹੀਂ ਨਾ ਕਰਦਾ ਇਹ ਸਦਾ ਆਉਂਦਾ ਰਵੇ। ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ, ਮੈਂ ਕੁਝ ਨਹੀਂ ਕੀਤਾ, ਇਹ ਪਿਆਰੂ ਮਨ ਨਾ ਕਵੇ। ਜੇ ਕਵੇਗਾ ਤੇ ਇਹ ਇਹਨਾਂ ਵਿਕਾਰਾਂ ਦਾ ਇੱਕ ਹਿੱਸਾ ਅਹੰਕਾਰ ਦਾ ਹੈ। ਕਈ ਵਾਰ ਤੁਸੀਂ ਦੇਖੋਗੇ ਬੜੇ ਸੋਹਣੇ ਸੋਹਣੇ ਸ਼ਬਦ, ਮੈਂ ਦਾਸ ਹਾਂ ਜੀ, ਮੈਂ ਤੇ ਤੁਹਾਡਾ ਦਾਸਾਂ ਦਾ ਦਾਸ ਹਾਂ ਜੀ, ਅਜੇ ਤੇ ਸਿਮਰਨ ਕਰਦੇ ਕੋਈ ਨਹੀਂ ਜੀ, ਇਹ ਪਖੰਡ ਕਰਦਾ ਹੁੰਦਾ ਅਹੰਕਾਰ। ਕਹਿੰਦੇ ਦੇਖੀ ਤੈਨੂੰ ਮਾਰਾਂਗਾ ਪਰ ਨਿਮਰਤਾ ਦੇ ਕੱਪੜੇ ਪਾ ਕੇ ਮਾਰਾਂਗਾ। ਸਤਿਗੁਰੂ ਕਹਿੰਦੇ ਤੈਨੂੰ ਬੋਲਣ ਦੀ ਕੀ ਲੋੜ, ਤੇਰੇ ਜੀਵਨ ਚੋਂ ਸਹਿਜੇ ਨਿਕਲੇ, ਤੂੰ ਤੁਰ ਆਪਣਾ ਕੰਮ ਕਰ। ਤੈਨੂੰ ਇਹ ਕਹਿਣ ਦੀਆਂ ਕੀ ਗੱਲਾਂ ਲੋੜ ਨੇ ਵੀ ਮੈਂ ਤਾਂ ਜੀ ਨੀਵਾਂ ਵਾਂ ਜੀ। ਇੱਕ ਮੈਂ ਵੇਖਿਆ ਆਦਮੀ 10-15 ਸਾਲ ਸਟੇਜ ਤੋਂ ਉਹਨੂੰ ਪ੍ਰਬੰਧਕਾਂ ਨੇ ਰੋਕਿਆ ਵੀ, ਉਹਨੇ ਕਹਿਣਾ ਮੈਂ ਕੁੱਤਾ ਵਾਂ, ਸਭ ਸੰਗਤ ਦਾ ਕੁੱਤਾ ਵਾਂ, ਮੈਂ ਕੁੱਤਿਆਂ ਦਾ ਕੁੱਤਾ। ਉਹਨੂੰ ਆਖਿਆ ਤੂੰ ਗੁਰੂ ਦੀ ਸਟੇਜ ਤੋਂ ਬੋਲ ਰਿਹਾ ਹੈ, ਢਾਡੀ ਏ, ਮਾਲਕ ਦੀ ਕਿਰਪਾ ਏ। ਜਦੋਂ ਸਤਿਗੁਰੂ ਕੂਕਰ ਸ਼ਬਦ ਵਰਤਦੇ ਨੂੰ ਨਿਮਰਤਾ ਵਿੱਚੋਂ ਨਿਕਲਦਾ ਹੈ, ਸਾਧ ਸੰਗਤ ਦੇ ਕੂਕਰ ਕੋਈ ਅੰਦਰੋਂ ਭਾਵਨਾ ਚੋਂ ਨਿਕਲਣ। ਉਹਨੇ ਟੋਕਿਆ ਨੇ ਹੋਰ ਜ਼ੋਰ ਦੀ ਕਹਿਣਾ ਵੀ ਮੈਂ ਤਾਂ ਕਹਾਂ ਜੀ, ਉਹ ਅੱਗੋਂ ਕਹਿੰਦਾ ਪਰ ਸੱਚੀ ਮੁੱਚੀ ਤੂੰ ਹੋਏਗਾ ਹੀ, ਜਿਹੜਾ ਨਿਕਲਦਾ ਪਿਆ ਹੈ ਨਾ ਹੋਏਗਾ ਹੀ। ਅਹੰਕਾਰ ਵਿੱਚੋਂ ਜਦੋਂ ਇਹ ਸ਼ਬਦ ਨਿਕਲਣ ਉਹ ਭਾਵੇਂ ਕਿੰਨੇ ਵੀ ਸਾਨੂੰ ਨੀਵੇਂ ਲੱਗਣਗੇ ਪਿਆਰੇ, ਉਹ ਸਾਈਂ ਦੇ ਘਰ ਪ੍ਰਵਾਨ ਨਹੀਂ ਹੁੰਦੇ। ਕਾਰਨ ਕਿਉਂ? ਵਾਰ ਤੇ ਅੰਦਰੋਂ ਕਿਸੇ ਕੀਤਾ ਹੈ ਤੇ ਅੰਦਰ ਨੂੰ ਜਵਾਬ ਦੇਣਾ ਸੀ, ਬਾਹਰ ਦੀ ਤੇ ਕਿਸੇ ਨਾਲ ਗੱਲ ਦੀ ਕੋਈ ਨਹੀਂ। ਤਾਂ ਹੀ ਮੇਰੇ ਸਤਿਗੁਰੂ ਜੀ ਪਤਾ ਕੀ ਆਖਦੇ ਨੇ, ਉਹ ਕਹਿੰਦੇ ਸੂਦੇ ਸੂਦੇ ਰੇਗ ਚਲੋ ਤੁਮ, ਬੜੇ ਸੰਭਲ ਕੇ ਕਹਿੰਦੇ ਸਿੱਧਾ ਹੋ ਕੇ ਚੱਲ, ਆਲੇ ਦੁਆਲੇ ਨਾ ਵੇਖ। ਭਾਈ ਗੁਰਦਾਸ ਸਾਹਿਬ ਜੀ ਨੂੰ ਕਹਿੰਦੇ ਨੇ ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ, ਖੱਬੇ ਸੱਜੇ ਬਾਹਰੋਂ ਵੈਸੇ ਵੀ ਤੁਰੀਏ ਨਾ, ਕਦੇ ਖੱਬੇ ਵੇਖੀਏ ਸੱਜੇ ਵੇਖੀਏ, ਸਫ਼ਰ ਬਹੁਤਾ ਨਹੀਂ ਮੁੱਕਦਾ, ਲੰਬਾ ਪੈਂਡਾ ਹੋ ਜਾਂਦਾ ਏ ਤੇ ਕਿਸੇ ਚ ਵੱਜਣ ਦਾ ਵੀ ਡਰ ਏ। ਕਹਿੰਦੇ ਸਿੱਧਾ ਵੇਖ, ਜਦੋਂ ਕੋਈ ਸਿੱਖੀ ਦੇ ਰਾਹ ਤੇ ਤੁਰਨਾ ਜਾਂ ਵਾਹਿਗੁਰੂ ਦੇ ਰਾਹ ਤੇ, ਖੱਬੇ ਸੱਜੇ ਕੌਣ ਕੀ ਕਰ ਰਿਹਾ ਹੈ, ਸਾਡੀ ਐਨਰਜੀ ਵੇਸਟ ਹੀ ਇੱਥੇ ਹੋ ਰਹੀ ਬਹੁਤੇ, ਵੀ ਮੇਰੇ ਨਾਲ ਦੇ ਕੀ ਪੈ ਕਰਦੇ ਨੇ ਤੇ ਮੈਂ ਉਹ ਕਿਉਂ ਵੇਖਿਆ, ਕਿਉਂਕਿ ਮੇਰਾ ਅੰਦਰ ਕਹਿੰਦਾ ਏ ਮੈਂ ਚੰਗਾ ਜੇ ਉਹਦੇ ਨਾਲ, ਉਹ ਮੰਦੇ ਜੇ ਉਹ ਨਹੀਂ ਜੇ ਕਰਦੇ। ਪਰ ਤੈਨੂੰ ਕਿਨੇ ਜੱਜ ਬਣਾਇਆ ਵੀ ਤੂੰ ਲੋਕਾਂ ਦੇ ਫੈਸਲੇ ਕਰ। ਸਤਿਗੁਰੂ ਜੀ ਨੇ ਤੇ ਕਿਹਾ ਸੀ ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਤੂੰ ਆਪਣੀ ਸੋਚ ਵੀ ਤੇਰੇ ਅੰਦਰ ਵਾਰ ਨਾ ਕੋਈ ਹੋਏ, ਇਹ ਤਾਂ ਤੁਰਿਆ ਫਿਰਦਾ ਆਲੇ ਦੁਆਲੇ ਵੱਲ, ਸਤਿਗੁਰੂ ਜੀ ਦਾ ਹੁਕਮ ਸੀ ਨਾ। ਹਜ਼ੂਰ ਕਹਿੰਦੇ ਸੂਦੇ ਸੂਦੇ ਰੇ ਚਲੋ ਤੁਮ, ਨਦਰ ਕੁਤੱਤਾ ਦਵਈ ਤੇਰੇ, ਵੇਖੀ ਕਿਧਰੇ ਕੋਈ ਧੱਕਾ ਨਾ ਤੈਨੂੰ ਪੈ ਜਾਵੇ। ਪਤਾ ਨੀ ਕਦੋਂ ਕਿੰਨੇ ਧੱਕਾ ਮਾਰਨਾ ਈ। ਭਾਈ ਜੋਗਾ ਸਿੰਘ ਜੀ ਨੂੰ ਇਹ ਕੰਮ ਵਾਸਣਾ ਨੇ ਧੱਕਿਆ ਤੇ ਵੇਸਵਾ ਦੇ ਦੁਆਰ ਤੇ ਜਾ ਖੜਾ ਹੋਇਆ ਇਹਦਾ ਸਰੀਰ। ਜੇ ਪੈਂਦੇ ਕਾਂ ਦੇ ਅੰਦਰ ਅਹੰਕਾਰ ਨੇ ਗੁਰੂ ਕੇ ਪਿਆਰੇ ਇਹਨੂੰ ਖਿੱਚਿਆ ਆਪਣੇ ਵੱਲ ਧੱਕਿਆ, ਜਿਹੜੇ ਸਤਿਗੁਰੂ ਦੇ ਚਰਨਾਂ ਤੇ ਡਿੱਗ ਕੇ ਖੈਰ ਮੰਗਦਾ ਸੀ ਉਹਨਾਂ ਦਾ ਦੁਸ਼ਮਣ ਬਣ ਕੇ ਸਾਹਮਣੇ ਖਲੋ ਗਿਆ। ਇਹਨਾਂ ਦੇ ਵਾਰ ਗੁਰੂ ਕੇ ਪਿਆਰਿਓ ਕੋਈ ਸੌਖੇ ਨਹੀਂ ਸਹਿਣੇ, ਇਹਨਾਂ ਤੋਂ ਬਚਣਾ ਸੌਖਾ ਨਹੀਂ। ਸਤਿਗੁਰੂ ਜੀ ਨੇ ਐਵੇਂ ਨਹੀਂ ਕਿਹਾ ਬਿਕਮ ਮਾਰਗ ਚੱਲਣਾ, ਮਾਰਗ ਔਖਾ। ਹਜ਼ੂਰ ਕਹਿੰਦੇ ਬਸ ਪੂਰਾ ਧਿਆਨ ਕਿਰਤ ਵੱਲ ਤੇ ਆਪਣੇ ਕਰਤੇ ਵੱਲ ਹੋਵੇ, ਬਸ ਫੇਰ ਜਦੋਂ ਇਹ ਕਹਿਣਾ ਸ਼ੁਰੂ ਕਰੇਗਾ ਨਾ ਮੈਂ ਬਚ ਗਿਆ, ਮੈਂ ਬਚਣਾ ਚਾਹੁੰਦਾ ਵਾ, ਮੈਂ ਇਸ ਤਰ੍ਹਾਂ ਕੀਤਾ, ਕਹਿਣ ਲੱਗੇ ਕੁਝ ਨਹੀਂ ਖੋਣਾ, ਉਹਨਾਂ ਤੂੰ ਸਫਰ ਸਿੱਧਾ ਕਰਕੇ ਸਤਿਗੁਰੂ ਜੀ ਵੱਲ ਤੁਰ। ਕਹਿੰਦੇ ਰੱਖ ਰੱਖ ਚਰਨ ਧਰੇ ਵਿਚਾਰੀ, ਇੱਕ ਇੱਕ ਕਦਮ ਜਿਹੜਾ ਇਸ ਰਾਹ ਤੇ ਧਰਨਾ ਹੈ ਨਾ, ਬੜਾ ਸੁਚੇਤ ਹੋ ਕੇ ਦੁਬਦਾ ਛੋੜ ਭਏ ਨਿਰੰਕਾਰੀ। ਇਹ ਦੁਬਦਾ ਛੱਡ ਫਕੀਰ ਸੀ ਨਾ, ਕਿਸੇ ਦੇ ਘਰ ਚਲਾ ਗਿਆ ਗ੍ਰਸਤੀ ਦੇ, ਤੇ ਉੱਥੇ ਸੀ ਕੱਲਾ ਇੱਕ ਬੀਬਾ, ਉਸ ਨੂੰ ਜਾ ਕੇ ਕਹਿੰਦਾ ਬੱਚੀਏ ਮੈਂ ਪ੍ਰਸ਼ਾਦ ਛਕਣਾ। ਕਹਿੰਦੀ ਤਨ ਪਾਗ, ਰੋਜ਼ ਕੋਈ ਨਾ ਕੋਈ ਸਾਈਂ ਭੇਜਦਾ ਹੈ ਇਹਨਾਂ ਘਰਾਂ ਵਿੱਚ, ਅੱਜ ਪਾਗ। ਉਹਨੇ ਆਖਿਆ ਵੀ ਪ੍ਰਸ਼ਾਦ ਛਕਣਾ ਹੈ। ਫਕੀਰ ਨੇ ਵੇਖਿਆ ਘਰ ਵਿੱਚ ਬਹੁਤ ਹਾਲਾਤ ਮਾੜੇ ਨੇ, ਜਾਪਦਾ ਨਹੀਂ ਇੱਥੇ ਆਟੇ ਦੀ ਮੁੱਠ ਹੋਵੇ ਜਾਂ ਕੋਈ ਦਾਲ ਸਬਜ਼ੀਆਂ ਦਾ ਪ੍ਰਬੰਧ ਹੈ। ਅਜੇ ਬੈਠੇ ਸਨ ਤੇ ਉਸ ਬੀਬਾ ਨੇ ਖੁਰੇ ਕਿਵੇਂ ਉਹ ਆਟੇ ਦਾ ਕੀਤਾ ਪ੍ਰਬੰਧ, ਆਟੇ ਦਾ ਪ੍ਰਸ਼ਾਦਾ ਇੱਕ ਬਣ ਸਕਿਆ, ਹਾਜ਼ਰ ਕੀਤਾ, ਛਕੋ। ਤੇ ਉਸ ਵਕਤ ਫਕੀਰ ਕਹਿਣ ਲੱਗਾ ਬੇਟਾ ਮੈਂ ਸਮਝਦਾ ਵਾਂ ਵਾਹਿਗੁਰੂ ਜੀ ਨੇ ਜਿੱਥੇ ਰੱਖਿਆ ਤੁਹਾਨੂੰ ਪਲਾ, ਮੈਨੂੰ ਥੋੜਾ ਜਿਹਾ ਲੂਣ ਮਿਰਚ ਲਿਆ ਦਿਓ, ਆਪਾਂ ਧੂੜ ਕੇ ਲੂਣ ਮਿਰਚ ਕੇ ਇਹਦੇ ਤੇ ਛਿੜਕ ਕੇ ਛਕ ਲਾਂਗੇ। ਗੱਲ ਤੇ ਸਿਆਣੀ ਏ ਵੀ ਅਗਲਿਆਂ ਨੂੰ ਤੰਗ ਨਹੀਂ ਕਰਨਾ। ਫਕੀਰ ਸਾਈ ਏ ਉਹ ਕਹਿਣ ਲੱਗੀ ਪਿਤਾ ਜੀ ਥੋੜਾ ਠਹਿਰੋ ਮੈਂ ਆਉਂਦੀ ਹਾਂ। ਗੁਆਂਢੀਆਂ ਦੇ ਘਰ ਗਏ, ਲੂਣ ਮਿਰਚ ਲਿਆਂਦਾ, ਲਿਆ ਕੇ ਦਿੱਤਾ, ਉਹਨਾਂ ਛਕ ਲਿਆ, ਰੱਬ ਦੇ ਬਚਨ ਸ਼ੁਰੂ ਹੋਏ। ਫਕੀਰ ਕਹਿਣ ਲੱਗਾ ਬੱਚੇ ਦੇਖ ਮੈਂ ਤੈਨੂੰ ਬਹੁਤਾ ਦੇਣੇ ਇੱਕੋ ਉਪਦੇਸ਼ ਕਰਾਂਗਾ, ਇਸ ਰਾਹ ਤੇ ਤੁਰ ਕੇ ਸਬਰ ਸੰਤੋਖ ਇੰਨਾ ਚਾਹੀਦਾ ਏ, ਭਾਜੀਆਂ ਸਬਜ਼ੀਆਂ ਦੀ ਇੱਛਾ ਨਾ ਹੋਵੇ, ਸੁੱਕੀ ਰੋਟੀ ਤੇ ਲੂਣ ਮਿਰਚ ਧਰ ਕੇ ਹੀ ਪ੍ਰਸ਼ਾਦਾ ਛਕ ਲਵੇ ਤੇ ਉਹਦੇ ਗੁਣ ਗਾਏ, ਇਹਨੂੰ ਫਕੀਰੀ ਕਹਿੰਦੇ। ਬੱਚੀ ਬੋਲ ਪਈ, ਕਹਿਣ ਲੱਗੀ ਫਕੀਰ ਸਾਈਆਂ ਫਕੀਰੀ ਬਹੁਤ ਦੂਰ ਦੀ ਬਾਤ ਏ, ਇੱਥੇ ਨਹੀਂ ਮੁੱਕਦੀ। ਉਹ ਸੋਚੀ ਪੈ ਗਿਆ ਮੈਂ ਤਾਂ ਇਹਨੂੰ ਸਿੱਖਿਆ ਦੇ ਰਿਹਾ ਸਾਂ, ਇਹ ਕੁਝ ਅਗੋਂ ਕਹਿਣਾ ਚਾਹੁੰਦੀ ਏ। ਕਹਿਣ ਲੱਗੇ ਨਹੀਂ ਪਿਤਾ ਜੀ, ਸਬਰ ਸੰਤੋਖ ਇਹਨੂੰ ਨਹੀਂ ਕਹੀਦਾ ਜਿਹੜਾ ਵਾਹਿਗੁਰੂ ਜੀ ਨੇ ਤੁਹਾਨੂੰ ਬਖਸ਼ਿਆ ਏ। ਮੇਰੇ ਘਰ ਲੂਣ ਮਿਰਚ ਦਾ ਪ੍ਰਬੰਧ ਨਹੀਂ ਸੀ, ਇੱਕ ਦੋ ਬਰਤਨ ਸੀ, ਗੁਜ਼ਾਰਾ ਕਰਦੇ ਸਾਂ, ਗਵਾਂਢੀਆਂ ਨੂੰ ਛੇਤੀ ਨਾਲ ਦੇ ਆਈਆਂ, ਇਹ ਤੁਸੀਂ ਰੱਖ ਲਓ ਪੱਕਾ, ਤੇ ਉਹਦੇ ਬਦਲੇ ਲੂਣ ਮਿਰਚ ਦੇ ਦਿਓ। ਫਕੀਰ ਘਰ ਬੈਠਾ ਏ, ਜਿਹੜਾ ਫਕੀਰ ਇੱਕ ਰੋਟੀ ਦੀ ਬੁਰਕੀ ਖਾਣ ਲਈ ਕਿਸੇ ਦੇ ਭਾਂਡੇ ਵੀ ਪਵਾ ਦੇਵੇ ਉਹ ਸਬਰ ਸੰਤੋਖ ਤੇ ਨਹੀਂ। ਸਾਧ ਸੰਗਤ ਕਿੱਥੇ ਜਾ ਕੇ ਇਸ ਤੇ ਪਹਿਰਾ ਦੇਣਾ ਪੈਂਦਾ ਹੈ, ਇਹ ਚੀਜ਼ਾਂ ਤੇ ਅਸੀਂ ਆਮ ਮੰਗਦੇ ਹਾਂ। ਹੁਣ ਮੇਰੇ ਜਿਹਾ ਦਾਲ ਸਬਜ਼ੀ ਨਾ ਮੰਗੇ, ਇਹ ਉਲਟਾ ਪਖੰਡ ਹੋ ਜਾਏਗਾ। ਸਾਧ ਸੰਗਤ ਸਤਿਗੁਰੂ ਕਹਿੰਦੇ ਰੱਖ ਰੱਖ ਚਰਨ ਤਰੇ ਵਿਚਾਰੇ, ਕਦੋਂ ਕੀ ਗੱਲ ਹੋ ਰਹੀ ਏ। ਉੱਥੇ ਸੀ ਲਾਲਚ ਅੰਦਰ, ਲਾਲਚ ਇਹ ਤਾਂ ਨਹੀਂ ਸਾਧ ਸੰਗਤ ਵੀ ਕੋਈ ਲੱਖ ਦਾ ਕਰੇ, ਕੋਈ 50,000 ਦਾ ਕਰੇ, ਕੋਈ 100 ਦਾ, ਕੁਛ ਜਿੰਨਾ ਚਿਰ ਮੰਗੇ ਨਾ ਅੰਦਰ ਜੋ ਮਿਲਿਆ ਉਹਨੂੰ ਉਦਾਂ ਨਹੀਂ ਮੰਗ ਲਿਆ, ਭਾਵੇਂ ਲੂਣ ਮਿਰਚ ਹੀ ਮੰਗ ਲਿਆ, ਮੰਗਤਾ ਤੇ ਬਣਿਆ ਹੀ ਨਾ। ਸਤ ਸੰਗਿਓ ਉਹ ਖੁਰੇ ਕਿੱਦਾਂ ਦੀ ਗੱਲ ਹੋਏਗੀ ਜਿੱਥੇ ਬਾਬਾ ਫਰੀਦ ਸਾਹਿਬ ਜੀ ਜਾ ਕੇ ਕਹਿੰਦੇ ਨੇ ਨਾ, ਉਹ ਕਹਿੰਦੇ ਫਰੀਦਾ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ ਪੀਓ ਦੇਹ ਪਰਾਈ ਚੋਪੜੀ ਨਾ ਤਰਸਾਏ ਜੀਓ। ਸਤਸੰਗਿਓ ਕਹਿੰਦੇ ਅੰਦਰ ਤਰਸੇ ਨਾ, ਜਿਵੇਂ ਵੀ ਕਹਿ ਜਿਹੜੇ ਸਰਾਹ ਤੇ ਅੱਗੇ ਪਹੁੰਚੇ ਉਹਨਾਂ ਨੂੰ ਇੰਨਾ ਪਹਿਰਾ ਦੇਣਾ ਪੈਂਦਾ ਏ, ਅੰਦਰੋਂ ਵਾਰ ਕਰ ਜਾਂਦੇ ਪੰਜਾਂ ਚ ਕੋਈ ਨਾ ਕੋਈ, ਇਹਨੇ ਸੋਚਿਆ ਵੀ ਨਹੀਂ ਹੁੰਦਾ ਇਸ ਤਰ੍ਹਾਂ ਵੀ ਵਾਰ ਹੋ ਜਾਂਦਾ ਏ, ਇਸ ਤਰ੍ਹਾਂ ਵੀ ਕੋਈ ਰੋਕ ਸਕਦਾ ਏ। ਸਾਧ ਸੰਗਤ ਉੱਥੇ ਜਾ ਕੇ ਫਕੀਰ ਜਿਹੜਾ ਉਸ ਬੱਚੀ ਦੇ ਚਰਨਾਂ ਤੇ ਡਿੱਗਾ, ਜੇ ਜੋਗਾ ਸਿੰਘ ਦੇ ਕਦਮ ਰੁਕੇ ਤੇ ਸਤਿਗੁਰ ਦਾ ਬਿਰਧ ਦੇ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਬਿਰਧ ਕੀ ਏ ਉਹ ਡੋਲਿਆ ਏ, ਪਰ ਜਦੋਂ ਅਸੀਂ ਗੁਰੂ ਪੀਰ ਬਣਾਉਂਦੇ ਹਾਂ ਨਾ, ਉੱਥੇ ਕੋਈ ਨਹੀਂ ਪਹੁੰਚਦਾ ਬਚਾਉਣ ਤੋਂ, ਉੱਥੋਂ ਕੇਵਲ ਸਾਡਾ ਗੁਰੂ ਪੀਰ ਆਪ ਹੀ ਪਹੁੰਚੇਗਾ, ਹੋਰ ਕੌਣ ਉੱਥੇ ਏਡੀ ਛੇਤੀ ਪਹੁੰਚੇਗਾ ਬਚਾਵੇਗਾ। ਇਹ ਸਾਡੇ ਸਮਝਣ ਲਈ ਅੱਗੋਂ ਬਾਤਾਂ ਹੁੰਦੀਆਂ ਨੇ। ਸਤਿਗੁਰੂ ਪਹਿਰੇ ਤੇ ਖਲੋ ਗਏ, ਉਹ ਕਿਵੇਂ ਖਲੋਂਦੇ ਨੇ, ਕਿਵੇਂ ਨਜ਼ਰ ਆਉਂਦੇ ਨੇ, ਸਤਿਗੁਰੂ ਇੱਕੋ ਵਕਤ ਪਿਆਰੇ ਜਰੇ ਜਰੇ ਵਿੱਚ ਜਾ ਕੇ ਰੂਪ ਬਣਾ ਸਕਦਾ ਹੈ। ਸਤਿਗੁਰੂ ਦੇ ਲੜ ਕੋਈ ਲੱਗਦਾ ਹੈ ਨਾ ਤੇ ਲੜ ਲੱਗਿਆਂ ਦੀ ਉਹ ਲਾਜ ਜ਼ਰੂਰ ਰੱਖਦਾ ਹੈ। ਉਹਦਾ ਵਿਰੋਧ ਏ ਸਤਸੰਗਿਓ ਸਾਰੇ ਬੋਲਿਆ ਜੇ ਸਤਿਗੁਰੂ ਜੀ ਕਹਿੰਦੇ ਬੇਨਤੀ ਕਰੀਏ ਮਾਲਕ ਦੇ ਚਰਨਾਂ ਦੇ ਅੰਦਰ ਦਾਤਾ ਅਸੀਂ ਔਗਣਾਂ ਦੇ ਪਰੇ ਗੁਣ ਤੇਰੇ ਵਿੱਚ ਨੇ ਤੂੰ ਸਾਡਾ ਪਿਤਾ ਸਾਨੂੰ ਰੱਖ ਕਰੋ ਕਿਰਪਾ ਸਾਰੇ ਬੇਨਤੀ ਕਰਨੀ ਜੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਜਿੱਥੇ ਮਰਜ਼ੀ ਜਾ ਕੇ ਗੱਲਾਂ ਜਿੱਥੇ ਮਰਜ਼ੀ ਜੋ ਖਾਵੇ ਪੀਵੇ ਜਿੱਥੇ ਖਲੋਵੇ ਉਹ ਫਿਰ ਦਾਵਾ ਕਰੇ ਮੈਂ ਨਾ ਪੰਜਾਂ ਤੋਂ ਬਚ ਜਾਂਗਾ ਨਾਮੁਮਕਿਨ ਅਸੰਭਵ ਬਾਤ ਕਹਿ ਸਾਹਿਬ ਕਹਿੰਦੇ ਨੇ ਦਿਨ ਰਾਤ ਹਰ ਖੀਲਾ ਵਰਤੇ ਇੱਕ ਕਦਮ ਇੱਕ ਕਰੈਣ ਤਾਂ ਤੁਸੀਂ ਵੇਖੋਗੇ ਨਾ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਰ ਪਾਸੇ ਦਾ ਬਚਨ ਕਰਨਗੇ ਖਾਣ ਵਾਸਤੇ ਕਹਿੰਦੇ ਲੱਭੋ ਤਾਂ ਪਤਾ ਹੋਵੇ ਕੀ ਖਾ ਰਹੇ ਹਾਂ ਸੋਨਾ ਕਿੱਥੇ ਵੇ ਕਿਹੜੇ ਲੋਕਾਂ ਨੂੰ ਮਿਲ ਰਹੇ ਹਾਂ ਅੱਜ ਕੱਲ ਮੇਰੀ ਕਿੰਨਾ ਨਾਲ ਮਿੱਤਰਤਾ ਹੈ ਜਿੱਥੇ ਮੈਂ ਕੰਮ ਕਰ ਰਿਹਾ ਉੱਥੋਂ ਦਾ ਆਲੇ ਦੁਆਲੇ ਦਾ ਮਾਹੌਲ ਕੈਸਾ ਮੈਂ ਉਹਦੇ ਤੋਂ ਕਿਵੇਂ ਬਚਣਾ ਏ ਸਤਿਗੁਰੂ ਜੀ ਗੁਰੂ ਘਰ ਆਉਣਾ ਏ ਤੇ ਉੱਥੇ ਕਿਹੜੇ ਢੰਗ ਨਾਲ ਬੈਠਣਾ ਉੱਠਣਾ ਤੇ ਵਰਤਣਾ ਏ ਗੁਰੂ ਘਰ ਦੀ ਸੇਵਾ ਕਰਦਿਆਂ ਕਿਵੇਂ ਰਹਿਣਾ ਤੁਹਾਨੂੰ ਇੱਕ ਇੱਕ ਜਗ੍ਹਾ ਤੇ ਬਚਨ ਸਤਿਗੁਰੂ ਜੀ ਅਗਵਾਈ ਬਖਸ਼ਦੇ ਨੇ ਗੁਰੂ ਕੇ ਪਿਆਰਿਓ ਖਾਣ ਬਾਰ ਕੇ ਦੱਸਣਗੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਕਿਧਰੇ ਪਹਿਨਣ ਨੂੰ ਕਹਿਣਗੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਇਹੋ ਜਿਹੇ ਬਸਤਰ ਨਾ ਪਹਿਨੀ ਕਿ ਤੈਨੂੰ ਉਹਨਾਂ ਬਸਤਰ ਹੀ ਤੈਨੂੰ ਰੱਬ ਨਾਲ ਤੋੜ ਕੇ ਰੱਖ ਦੇਣ ਪਿਆਰਿਓ ਸਾਹਿਬ ਕਹਿੰਦੇ ਸਵਾਰੀ ਤੇ ਚੜ੍ਹਨੇ ਤੋਂ ਉਹ ਸਵਾਰੀ ਤੂੰ ਜਰਾ ਪਹਿਲਾਂ ਵੇਖ ਕਿਧਰੇ ਉਹ ਸਵਾਰੀ ਤਾਂ ਨੀ ਤੈਨੂੰ ਰੱਬ ਨਾਲ ਤੋੜਨ ਦਾ ਕੋਈ ਕਾਰਨ ਬਣਨ ਲੱਗੇ ਬੱਚੇ ਨੇ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਜੇ ਕੋਈ ਇਹੋ ਜਿਹੀ ਸਵਾਰੀ ਨੂੰ ਲੈ ਕੇ ਅੰਦਰ ਹੰਕਾਰ ਨਾਲ ਫੁੱਲਿਆ ਫਿਰਦਾ ਸੀ ਕੁਝ ਖਾਸ ਹੁੰਦਿਆਂ ਇੰਨੀ ਮਾਇਆ ਇਹੋ ਜਿਹੀ ਗੱਡੀ ਇਹੋ ਜਿਹਾ ਸਾਧਨ ਮੇਰੇ ਕੋਲ ਕਹੇ ਸਾਹਿਬ ਕਹਿੰਦੇ ਜੇ ਤਾਂ ਅੰਦਰ ਰੱਬ ਦਾ ਸ਼ੁਕਰ ਨਿਕਲਦਾ ਉਹ ਭਲੀ ਏ ਤੇ ਜੇ ਇਹ ਵਿਕਾਰਾਂ ਦੀ ਬੋ ਆਉਣ ਲੱਗ ਪਈ ਤੇ ਤੂੰ ਜਰਾ ਇਹਦੇ ਤੋਂ ਪਰਾਂ ਸੁੱਟ ਇਹਨੂੰ ਇਹਦੇ ਤੋਂ ਬਾਅਦ ਚ ਤੇਰਾ ਨੁਕਸਾਨ ਕਰੇਗੀ ਪਰ ਇਹਨਾਂ ਗੱਲਾਂ ਨੂੰ ਦੁਨੀਆਂ ਵਿੱਚ ਰਹਿ ਕੇ ਤਾਂ ਦੁਨੀਆਂਦਾਰਾਂ ਨੂੰ ਤੇ ਕੋਈ ਲੋੜ ਨੀ ਉਹ ਕਹਿੰਦੇ ਰੱਬ ਨੇ ਦਿੱਤਾ ਏ ਚਾਰ ਦਿਨ ਲੋਕਾਂ ਨੂੰ ਵਿਕਾਉਣਾ ਤੇ ਹੋਰ ਕਰਨਾ ਵੀ ਕੀ ਇਹਦਾ ਉਹ ਇੱਥੇ ਖਲੋਤਾ ਮਨ ਸਤਿਗੁਰੂ ਕਹਿੰਦੇ ਨੇ ਉਹ ਉਹ ਚੰਗਾ ਤੇ ਲੱਗਦਾ ਏ, ਲੋਕ ਚੰਗਾ ਤੇ ਅੱਜ ਤੱਕ ਕਿਸੇ ਨੇ ਕਿਹਾ ਨੀ, ਉੱਥੋਂ ਵਧਾਈ ਦੇਣਗੇ ਵਿੱਚੋਂ ਕਹਿਣਗੇ ਪਤਾ ਨੀ ਕਿਵੇਂ ਲਿਆ ਏ, ਐਵੇਂ ਦਿਖਾਉਂਦਾ। ਅੰਦਰੋਂ ਕੋਈ ਕੁਛ ਤੇ ਨੀ ਹੁੰਦਾ, ਕੁਛ ਤੇ ਮੇਰਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਗੁਰੂ ਨੇ ਕਰਨਾ, ਪਰਮੇਸ਼ਰ ਦੀ ਯਾਦ ਨੇ ਕਰਨਾ, ਹੋਰ ਕੋਈ ਉਹਦਾ ਤਰੀਕਾ ਨਹੀਂ ਹੈ। ਤੋ ਸਤਿਗੁਰੂ ਜੀ ਅੱਜ ਕਿਰਪਾ ਕਰਕੇ ਆਖਰੇ ਨੇ ਪਾਈ, ਚਿੰਤਤ ਕੀ ਦਿਸੈ ਸਭ ਕੋਏ, ਸਾਰਾ ਜਗਤ ਚਿੰਤਾ ਨਾਲ ਭਰਿਆ ਪਿਆ, ਫਿਕਰਾਂ ਦੇ ਨਾਲ ਇੱਕ ਮੁੱਕਦਾ ਦੂਸਰਾ ਫਿਕਰ, ਚਿੰਤਾ ਕਿਉਂ, ਕਿ ਚਿੰਤਾ ਦਾ ਕਾਰਨ ਕੀ ਏ, ਇਹਨਾਂ ਪੰਜਾਂ ਨੇ ਕੋਈ ਨਾ ਕੋਈ ਸਾਨੂੰ ਪਕੜ ਕੇ ਰੱਖਦਾ, ਸਹਿਮੇ ਰਹਿੰਦੇ ਆ ਅੰਦਰੋਂ ਇਹਨਾਂ ਦੀ ਪਕੜ ਕਰਕੇ। ਸਾਹਿਬ ਕਹਿੰਦੇ ਇਹਦਾ ਤਰੀਕਾ ਕੀ, ਕਿਵੇਂ ਨਿਕਲੀਏ, ਕਹਿੰਦੇ ਚੇਤਾ ਏਕ ਤਹੀ ਸੁਖ ਹੋਏ, ਇੱਕ ਵਾਹਿਗੁਰੂ ਨੂੰ ਚੇਤਨਾ ਸ਼ੁਰੂ ਕਰੀਏ ਸਿਮਰਨ, ਤੇ ਕਹਿੰਦੇ ਉਹ ਕੱਢੇਗਾ ਚਿੰਤਾ ਤੋਂ ਉੱਪਰ, ਨਹੀਂ ਤੇ ਚਿੰਤਾ ਬਣੀ ਰਹਿਣੀ ਹੈ। ਇੱਕ ਛੱਡਾਂਗੇ ਦੂਸਰੀ ਚੀਜ਼ ਦੀ ਪਕੜ ਆ ਜਾਏਗੀ, ਉਹ ਚਿੰਤਾ ਕੀ ਚੀਜ਼ ਏ, ਕੁਝ ਚਾਹੁੰਦਾ ਹੈ ਮਨ, ਬਸ ਕੁਝ ਨਾ ਕੁਝ ਸੁਪਨੇ ਲਈ ਜਾਂਦਾ ਹੈ, ਸੁਪਨਿਆਂ ਨੇ ਤਾਂ ਸੱਚ ਹੋਣਾ ਨਹੀਂ, ਜੇ ਸੁੱਤਿਆਂ ਦੇ ਸੁਪਨੇ ਜੋ ਕੁਝ ਸੀ ਉਹ ਖਤਮ ਹੋ ਗਏ, ਹੱਥ ਵਿੱਚ ਕੁਝ ਨਹੀਂ ਆਇਆ, ਜਾਗਦਿਆਂ ਦੇ ਸੁਪਨਿਆਂ ਨੇ ਹੱਥਾਂ ਵਿੱਚ ਕੀ ਲਿਆਉਣ ਆਏ, ਪਰ ਜਾਗੇ ਤੇ ਤਾਂ ਉਹ ਸਤਿਗੁਰੂ ਜਗਾਉਣ। ਤਾਂ ਸਤਸੰਗ ਸਾਹਿਬ ਕਹਿੰਦੇ ਨੇ ਇਹ ਇੱਕ ਦਾ ਸਿਮਰਨ ਕੱਢੇਗਾ, ਚਿੱਤ ਵਸੈ ਰਾਜੈ ਕਰਨ ਆਏ, ਮੁਕਤ ਪਿਆ ਪਤ ਸਿਉ ਘਰ ਜਾਏ। ਜੇਕਰ ਚਿੱਤ ਦੇ ਅੰਦਰ ਵਾਹਿਗੁਰੂ ਦਾ ਨਾਮ ਵਸੇ, ਉਹਦਾ ਰੰਗ ਚੜੇ, ਫਿਰ ਕਹਿੰਦੇ ਮੁਕਤ ਪਵਾਂਗੇ ਇਹਨਾਂ ਪੰਜਾਂ ਤੋਂ, ਤੇ ਇੱਜ਼ਤ ਨਾਲ ਜਾਵਾਂਗੇ, ਤੇ ਜੇ ਨਾ ਜੁੜੇ ਤੇ ਸਤਿਗੁਰੂ ਕਹਿੰਦੇ ਪਾਉਣਾ ਕੀ ਏ, ਚੀਜ਼ੈ ਦੇ ਖੁੱਲ੍ਹੇ ਇੱਕ ਗੰਢ, ਆ ਜਿਹੜੀ ਸਵਾਸਾਂ ਦੀ ਗੰਢ ਵਾਹਿਗੁਰੂ ਨੇ ਪਾਈ, ਬੰਦਾ ਨਹੀਂ ਪਾ ਸਕਦਾ, ਉਹਨੇ ਗੰਢ ਪਾਈ ਏ, ਇੱਕ ਸਾਹ ਆਉਂਦਾ ਦੂਸਰਾ ਜਾ ਰਿਹਾ। ਪਿਆਰਿਓ ਜੇ ਕੱਲੀ ਹਵਾ ਹੀ ਹੋਵੇ ਤੇ ਅਸੀਂ ਆਪਣੀ ਮਰਜ਼ੀ ਨਾਲ ਵੀ ਹਵਾ ਲੈ ਸਕੀਏ ਤੇ ਪਾ ਲਈਏ ਕੱਢ ਲਈ, ਨਹੀਂ, ਇਹ ਵਾਹਿਗੁਰੂ ਨੇ ਸਾਡੇ ਸਾਰਿਆਂ ਦੀ ਵੱਖਰੇ ਵੱਖਰੇ ਕੁਝ ਪੂੰਜੀ ਸਵਾਸਾਂ ਦੀ ਅੰਦਰ ਪਾਈ, ਉਹਨੂੰ ਗੰਢ ਦਿੱਤੀ ਏ, ਭਾਈ ਤੁਸੀਂ ਇੰਨਾ ਦੂਰ ਸਰੀਰ ਚੋਂ ਨਿਕਲ ਕੇ ਨਹੀਂ ਜਾਣਾ ਵੀ ਪਿੱਛੋਂ ਮਿੱਟੀ ਰਹਿ ਜਾਵੇ ਇਕੱਲੇ। ਹਾਂ, ਜਦੋਂ ਉਹਦਾ ਹੁਕਮ ਆਉਂਦਾ ਉਦੋਂ ਇਹ ਗੰਢ ਖੁੱਲ ਜਾਂਦੀ, ਜਦੋਂ ਉਹ ਖੋਲਦਾ ਹੈ ਨਾ ਤੇ ਫਿਰ ਡਾਕਟਰ ਵੀ ਕੌਣ, ਸਾਰੇ ਜੀਵ ਵੀ ਕੋਲ ਕੌਣ, ਕਹਿੰਦੇ ਪਤਾ ਹੀ ਨਹੀਂ ਲੱਗਾ ਕਦੋਂ ਚੜ੍ਹਾਈ ਕਰ ਗਿਆ, ਕਿਵੇਂ ਇਕਦਮ ਹੋ ਗਿਆ। ਸਾਹਿਬ ਕਹਿੰਦੇ ਉਹਨੇ ਬੰਨੀ, ਉਹਨੇ ਖੋਲ ਦੇਣੀ ਗੰਢ ਇੱਕ ਦਿਨ। ਬਰਖਾ ਜੇ ਕਹਿੰਦੇ ਵਿਕਾਰਾਂ ਵਿੱਚ ਪਏ ਰਹੇ, ਇੱਕ ਦਿਨ ਗੰਢ ਖੁੱਲੇਗੀ, ਛਿਆ ਨਿਤ ਛਿਆ ਦਾਰ ਛੇ ਨਾਸ ਹੋ ਜਾਣਾ, ਛੇ ਹੋ ਜਾਣਾ। ਕਹਿਣ ਲੱਗੇ ਨਿਤਾ ਪ੍ਰਤੀ ਅਸੀਂ ਆਪਣੇ ਆਪ ਨੂੰ ਇਹਨਾਂ ਸਵਾਸਾਂ ਨੂੰ ਖਤਮ ਕਰਦੇ ਹਾਂ, ਵਿਸ਼ੇ ਵਿਕਾਰਾਂ ਵਿੱਚ ਪੈ ਕੇ। ਇੱਕ ਇੱਕ ਦੀ ਕੀਮਤ ਬੜੀ ਸੀ ਪਾਈ ਨਾ। ਕਹਿਣ ਲੱਗੇ ਦੇਖੋ ਜਦ ਖੰਡ, ਅਸੀਂ ਇਹਨੂੰ ਖੰਡਾਈ ਜਾ ਰਹੇ ਹਾਂ, ਕੀ ਇਹ ਸਾਡੇ ਜੀਵਨ ਚ ਦੋ ਚੀਜ਼ਾਂ। ਸਤਿਗੁਰੂ ਕਹਿੰਦੇ ਧੂਪ ਛਾਪ ਜੇ ਸਮ ਕਰ ਜਾਣਾ, ਧੂਪ ਛਾਪ ਦਾ ਮਤਲਬ ਹੈ ਦੁੱਖ ਤੇ ਸੁੱਖ, ਸਾਡੀ ਜ਼ਿੰਦਗੀ ਚ ਦੋਵੇਂ ਆਉਂਦੇ ਨੇ, ਆਉਂਦੇ ਰਹਿੰਦੇ ਨੇ। ਸਾਹਿਬ ਕਹਿੰਦੇ ਜਦੋਂ ਕੋਈ ਰੱਬ ਨਾਲ ਜੁੜਦਾ ਹੈ ਨਾ, ਉਹਨੂੰ ਇਹ ਦੋਨੋਂ ਇੱਕੋ ਜਿਹੇ ਬਰਾਬਰ ਦਿਸਦੇ ਨੇ। ਪਰ ਵਿਕਾਰਾਂ ਦੀ ਦੁਨੀਆਂ ਚ ਸੁੱਖ ਵੇਲੇ ਅਹੰਕਾਰ ਟੀਸੀ ਤੇ ਦੁੱਖ ਵੇਲੇ ਵਿਰਲਾਪ ਚੋਟੀ ਤੇ ਪੁੰਦਾ ਹੈ, ਕਿਉਂ ਹੋਇਆ, ਦੋਨਾਂ ਵਿੱਚ ਹੀ ਅਸੀਂ ਦੁਖੀ ਦੁਖੀ ਹਾਂ। ਸੁੱਖ ਵੇਲੇ ਅਹੰਕਾਰ ਦੁਖੀ ਕਰ ਮਾਰਦਾ ਹੈ, ਤੇ ਪਿਆਰਿਓ ਦੁੱਖ ਵੇਲੇ ਸਾਡੇ ਅੰਦਰੋਂ ਵਿਰਲਾਪ ਹੁੰਦਾ, ਕਿਉਂ ਹੋਇਆ, ਤਾਂ ਕਲਪ ਕਲਪ ਕੇ ਕਿਸੇ ਨੂੰ ਹਾਰਟ ਅਟੈਕ ਹੋ ਰਿਹਾ, ਕਿਸੇ ਦਾ ਅੰਗ ਮਾਰਿਆ ਜਾ ਰਿਹਾ, ਕਹਿੰਦੇ ਕੀ ਕਰਾਂ, ਚਿੰਤਾ ਹੀ ਲੈ ਬੈਠੀ ਇਹ। ਸਤਿਗੁਰੂ ਕਹਿਣ ਲੱਗੇ ਹੱਦ ਹੋ ਗਈ ਗੁਰੂ ਤੇ ਤੈਨੂੰ ਦੱਸ ਰਿਹਾ ਤਰੀਕੇ, ਵੀ ਤੂੰ ਬਾਅਦ ਚ ਇਹ ਤੂੰ ਆਪ ਬਿਮਾਰੀਆਂ ਕਈ ਸਖੇੜ ਰਿਹਾ, ਤੂੰ ਆਪ ਤੇ ਬਚ ਉਹਨਾਂ ਤੋਂ ਚਿੰਤਾ ਨਾਲ, ਪਰ ਕਿੰਨੇ ਕੁ ਰੋਗ ਲੱਗ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਦੇਖ ਬੰਧਨ ਕਾਟ ਮੁਕਤ ਕਰ ਆਣੇ, ਬੰਧਨਾਂ ਨੂੰ ਕੱਟ ਨਾਮ ਜਪ ਜਪ ਕੇ ਇਹਨਾਂ ਤੋਂ ਮੁਕਤ ਹੋ ਤੇ ਨਿਜ ਕਰ ਆ। ਛਾਇਆ ਚੂਚੀ ਜਗਤ ਬੁਲਾਣਾ, ਲਿਖਿਆ ਕਿਰਤ ਤੁਰੇ ਪਰਵਾਨਾ, ਇਹ ਜਿਹੜੀ ਚੂਚੀ ਮਾਤਾ ਖਾਲੀ ਵਿਕਾਰਾਂ ਦੇ ਰੂਪ ਦੇ ਅੰਦਰ, ਇਹਦੇ ਚ ਕਹਿੰਦੇ ਸਾਰਾ ਜਗਤ ਭੁੱਲਿਆ ਹੀ ਪਿਆ ਹੈ, ਪੂਰੀ ਤਰ੍ਹਾਂ ਖੱਚਤ ਕਹਿ। ਕਹਿਣ ਲੱਗੇ ਫਿਰ ਜਿਹੜੇ ਅਸੀਂ ਕਰਮ ਕਰਦੇ ਹਾਂ ਨਾ, ਉਹਦੇ ਨਾਲ ਨਾਲ ਵਾਹਿਗੁਰੂ ਜੀ ਲਿਖੀ ਜਾਂਦੇ ਨੇ। ਜੋ ਜੋ ਅਸੀਂ ਕਰਦੇ ਹਾਂ ਨਾ ਉਹ ਸਾਰਾ ਕੁਝ ਨਾਲ ਨਾਲ ਲਿਖਿਆ ਜਾ ਰਿਹਾ ਹੈ। ਬਾਅਦ ਵਿੱਚ ਵਾਹਿਗੁਰੂ ਕਹਿੰਦੇ ਲੈ ਭਾਈ ਮੈਂ ਲਿਖ ਦਿੱਤਾ ਭੋਗ, ਤੇ ਉਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਕਰੇ ਮੇਰੇ ਕਰਮਾਂ ਚ ਕਿਉਂ ਇਸ ਤਰ੍ਹਾਂ ਦਾ ਲਿਖਦਾ ਹੈ। ਸਾਹਿਬ ਕਹਿੰਦੇ ਉਹਨੂੰ ਨਾ ਪੁੱਛ, ਤੂੰ ਆਪਣੇ ਆਪ ਨੂੰ ਪੁੱਛ, ਤੂੰ ਤਮ ਕੀਤਾ ਉਹਨੇ ਤੇ ਨਾਲ ਲਿਖਿਆ ਹੀ ਹੈ ਵੀ ਤੂੰ ਆਹ ਕੀਤਾ ਤੇ ਉਹਦਾ ਫਲ ਜਿਹੜਾ ਤੂੰ ਬੀਜ ਬੀਜਿਆ ਉਹ ਲੱਗਣਾ ਹੀ ਲੱਗਣਾ ਹੈ, ਉਹਨੂੰ ਤੇ ਪੁੱਛਣ ਦੀ ਲੋੜ ਹੀ ਕੋਈ ਨਹੀਂ। ਕਰਮ ਤੇਰੇ ਨੂੰ ਦੁੱਖ ਤੇ ਸੁੱਖ ਲੱਗਣਾ, ਤੂੰ ਸੋਚ ਕੇ ਕਰਮ ਕਰ ਜਿਹੜਾ ਕਰ ਰਹੇ। ਹਜ਼ੂਰ ਤਾਂ ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਪਿਆਰੇ ਦੇਖ ਤੂੰ ਬੀਜਣਾ ਵੀ ਆਪੇ ਵੇ ਤੇ ਖਾਣਾ ਵੀ ਆਪੇ, ਵਾਹਿਗੁਰੂ ਨੇ ਤਾਂ ਬਿਰ ਬਣਾ ਦੇਣੀ ਹੈ ਵੀ ਕਿਵੇਂ ਤੈਨੂੰ ਖਵਾਉਣਾ ਹੈ, ਉਹ ਭੁਗਤਾਨ ਕਿਵੇਂ ਭੁਗਤਾਉਣਾ ਹੈ। ਸਤਿਗੁਰਾਂ ਦੇ ਬਚਨ ਨੇ, ਹਜ਼ੂਰ ਕਹਿੰਦੇ ਚੀਜ਼ ਜੋਬਨ ਜਰੂਆ ਸਿਰ ਕਾਲ ਕਾਇਆ ਚੀਜ਼ ਭਈ ਸਿਬਾਲ, ਜਿਹੜੀ ਸਿਬਾਲ ਬਲ ਵਾਲੀ ਕਾਇਆ ਸੀ ਨਾ ਕਹਿਣ ਲੱਗੇ ਉਹ ਸਾਰੀ ਨਾਸ ਕਰ ਲਈ ਤੂੰ ਜਿਉਂਦਿਆਂ ਜੀ ਕੇ, ਇਹ ਜਵਾਨੀ ਗਵਾਲੀ ਵਿਕਾਰਾਂ ਅੰਦਰ, ਬੁਢਾਪਾ ਆ ਗਿਆ ਤੇਰੇ ਸਿਰ ਤੇ ਪਰ ਅਜੇ ਵੀ ਤੂੰ ਇਹਨਾਂ ਵਿਕਾਰਾਂ ਨੂੰ ਛੱਡੇ ਨਾ ਤੇ ਦੇਖ ਤੇਰਾ ਹਾਲ ਕੀ ਹੋਏਗਾ। ਨਵੇਂ ਸਤਿਗੁਰਾਂ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰੀਏ। ਹਜ਼ੂਰ ਕਹਿੰਦੇ ਨੇ ਦੇਖੋ ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਕੀਨ ਅੱਖਾਂ ਦੀ ਜੋਤ ਚਲੀ ਗਈ, ਪੈਰ ਡੋਲਦੇ ਪਏ ਨੇ ਸਾਧ ਸੰਗਤ ਹੱਥ ਪੈਰ ਡੋਲਦੇ ਸਿਰ ਕੰਬਦਾ। ਕਹਿੰਦੇ ਕਉ ਨਾਨਕ ਇਹ ਬਿਦ ਪਈ ਤਉ ਨਾ ਕਰ ਰਸ ਲੀਨ, ਅਜੇ ਵੀ ਬੰਦਾ ਵਾਹਿਗੁਰੂ ਦੇ ਰਸ ਲੈਣ ਨੂੰ ਤਿਆਰ ਨਹੀਂ, ਅਜੇ ਵੀ ਉਹਦਾ ਧਿਆਨ ਪਿੱਛੇ ਇਹਨਾਂ ਦੁਨਿਆਵੀ ਰਸਾਂ ਵੱਲ ਕਿਸੇ ਨਾ ਕਿਸੇ ਪਕੜ ਵਿੱਚ ਚਲਾ ਗਿਆ, ਮੋਹ ਦੀ ਪਕੜ ਤੇ ਲਾਲਚ ਦੀ ਅਹੰਕਾਰ ਦੀ ਵੱਧ ਗਈ। ਸਾਧ ਸੰਗਤ ਸਤਿਗੁਰੂ ਜੀ ਦਾ ਬਚੇ ਨੇ ਇਹਨਾਂ ਦੋ ਪੌੜੀਆਂ ਦੇ ਅੰਦਰ। ਗਰੀਬ ਨਿਵਾਸ ਪਿਤਾ ਜੀ ਕਹਿੰਦੇ ਪੰਜ ਬੜੇ ਬਲਵਾਨ ਨੇ, ਬੜੇ ਤਾਕਤਵਰ ਨੇ, ਇਹਨਾਂ ਤੋਂ ਬਚਣਾ ਗੁਰੂ ਸ਼ਬਦ ਵੱਲ ਆਪਣਾ ਮੁੱਖ ਕਰਕੇ ਤੇ ਹਰ ਕਦਮ ਜਿਹੜਾ ਪੁੱਟਣਾ ਆਪਣੇ ਵੱਲੋਂ ਸਤਿਗੁਰੂ ਨੂੰ ਪੁੱਛ ਕੇ ਪੱਟਣਾ, ਫਿਰ ਵੀ ਫੁੱਲਾਂ ਫੋਣੀਆਂ ਸਦਾ ਅੰਦਰ ਦਾਵਾ ਨਹੀਂ, ਉਹਦੇ ਚਰਨਾਂ ਚ ਅਰਦਾਸਾਂ ਬੇਨਤੀਆਂ ਕੀ ਕਰਦਾ ਰਵੇ। ਤੇ ਫਿਰ ਸਤਿਗੁਰੂ ਜੀ ਕਹਿੰਦੇ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਦੇ ਮਹਾਂਵਾਕ ਅਨੁਸਾਰ ਜੀਵਨ ਸਫਲ ਹੋਏਗਾ। ਇੰਨੇ ਬਚਨ ਪ੍ਰਵਾਨ ਕਰਕੇ ਸਾਧ ਸੰਗਤ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ